प्रश्न को नांद चांद कर बंद वर्ण कयो प्रसंग सब कथा गिरेंद्रन बृंद।
वाहिगुरु जी का खालसा, वाहिगुरु जी की फतेह। परम सत्कार योग, सम्मान योग, गुरु का खास रूप, गुरु खालसा, साध संगत, बड़े पागहन, पतत पावन, भगत वछल, कृपा निधान, अनाथनाथ जगत गुरु, श्री गुरु ग्रंथ साहिब सच्चे पातशाह जी महाराज जी दे पवित्र पावन चरण कमलां च, संध्या वेले दे सजे हुए दीवाना च हाजरियां भर के एकत्र होके नेता प्रति गुर इतिहास दी चल रही लड़ीवार कथा सरवण करके अपने जीवन नूं, अपने जीवन दियां बड़मुलियां घड़ियां ते समय नूं सफला बना रहे हो। पंथ दे वाली चट्टियां बाजां वाले शमशेरे बहादुर देह गुर तेग के धनी सतगुरु श्री गुरु गोबिंद सिंह साहिब जी महाराज जी का पवित्र पावन इतिहास चल रहा है। दीवान भाई नंद चंद जी और गुरु साहब दे कुल दे पुरोहित जिन्हां नूं इह माण सत्कार प्राप्त है, भाई दया राम जी, इह अपने नाल 500 सूरमियां नूं लै के जदों पहाड़ी राजां दी निगाह बिगड़ी, पता लगा कि हुणे हमला करनगे, साडा रस्ता रोकणगे, श्रीनगर तों चल पए। रस्ता रोकण वास्ते अगे एक घाटा लंघदा सी, सज्जे खब्बे पहाड़ सन, विचकारों रस्ता जांदा सी। उस रस्ते दे उत्ते इन्हां ने अपने कुछ सिपाही भेज भी दित्ते सन, बाकी पिछे आ रहे सन। पिछले सिपाही आउंदे उहदे तों पहलां पहलां भाई दया राम ते भाई नंद चंद जी उत्थे आ पहुंचे। गोलियां दागियां, कई पहाड़ी जख्मी होए, कई मारे गए, ते उस रस्ते तों भाई साहब जी लंघ के बड़े उखियाई दे नाल, क्योंकि पहाड़ियां दी दृष्टि बेईमान सी, हालांकि नीति नहीं इह कहिंदी कि घर दे विच दुश्मन भी आवे ते कदे उहदे ते हमला नहीं करना चाहीदा। अरे तां राजे फतेह शाह जी दे फतेह शाह दी लड़की दे ब्याह दे उत्ते समागम ते आए सन, उह वी गुरु साहब जी दे वल्लों भेजे होए, पर इन्हां ने कूटनीति दी वरतों करदिआं हमला कीता। पर सतगुरु जी ने पहलां वचन करके भेजिआ सी भाई दया राम जी होणा नूं, गुरु ते भरोसा रखियो, जिहड़ा गुरु भेज रिहा है उह वापस भी सद्देगा, वापस भी बुलाएगा। ਇਹ ਭਰੋਸਾ, ਇਹ ਯਕੀਨ ਸੀ ਭਾਈ ਦਇਆ ਰਾਮ ਜੀ ਹੋਣਾ ਨੂੰ। ਇਸੇ ਭਰੋਸੇ ਨਾਲ ਇਹ ਚਲਦਿਆਂ ਚਲਦਿਆਂ ਸਾਰਾ ਪੈਂਡਾ ਤੈਅ ਕਰਕੇ ਸ੍ਰੀ ਪੌਂਟਾ ਸਾਹਿਬ ਆ ਪਹੁੰਚੇ ਨੇ। ਆ ਕੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਣਾਂ ਚ ਪਹੁੰਚੇ ਨੇ। ਸਤਿਗੁਰੂ ਜੀ ਮਹਾਰਾਜ ਜੀ ਦੇ ਚਰਣਾਂ ਵਿਚ ਆ ਕੇ ਨਮਸਕਾਰ ਕੀਤੀ ਹੈ। ਉਹ ਸਤਿਗੁਰੂ ਜੀ ਆਪਣੇ ਪੁਰੋਹਿਤ ਭਾਈ ਦਇਆ ਰਾਮ ਜੀ ਨੂੰ ਪੁੱਛਦੇ ਹਨ, हां भाई दया राम जी दसो उथों की की खबर है, तुसी पहाड़ियां दी बुद्धि नू किस तरह का परखिया है, उन्होंने तुहाडा किस तरह का सन्मान रखिया, आउंदिआं जांदिआं उन्होंने तुहानू की वचन कहे ने, राजे भीम चंद कहलूरी ने तुहाडे नाल किस तरह का वर्ताव किया है। इस तरह के जदों अनेकां सवाल महाराज गुरु कलगीधर जी ने किते, उस वक्त फिर भाई दया राम जी होना ने सतगुरु दसवें पातशाह जी नूं उत्थों दी सारी बिथिया जो श्रीनगर बीतिया है, होया है, वह महाराज जी नूं दस्या है। आओ सरवण करिए, मन बिरतियां एकागर करिए, गुरु साहब दे चरणां नाल सुरतियां जोड़दिआं होइआं सबू माई भाई आखणा करो जी, सतनाम श्री
वाहिगुरु साहिब जीओ,
सतनाम श्री
वाहे गुरु साहिब जीओ, दोएरा ਸੁਣ ਕਲਗੀ ਧਰ ਪ੍ਰਸ਼ਨ ਕੋ ਨੰਦ ਚੰਦ ਕਰ ਬੰਦ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਦੋਂ ਇਹ ਸਵਾਲ ਕੀਤੇ ਭਾਈ ਨੰਦ ਚੰਦ ਜੀ ਕੋਲੋਂ ਔਰ ਭਾਈ ਦਇਆ ਰਾਮ ਜੀ ਕੋਲੋਂ, ਤੋ ਮਹਾਰਾਜ ਜੀ ਦੇ ਸਾਰੇ ਸਵਾਲ ਸੁਣ ਕੇ ਇਨ੍ਹਾਂ ਨੇ ਦੋਵੇਂ ਹੱਥ ਜੋੜੇ, ਹੱਥ ਜੋੜ ਕੇ ਹੱਥ ਬੰਨ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਚ
ਵਰਨਨ ਕਰਿਓ ਪ੍ਰਸੰਗ ਸਭ ਕਥਾ ਗਰੇਂਦਰਨ ਬ੍ਰਿੰਦ।
ਇਨ੍ਹਾਂ ਨੇ ਉਥੋਂ ਦਾ ਸਾਰਾ ਪ੍ਰਸੰਗ ਭਾਈ ਨੰਦ ਚੰਦ ਜੀ ਹੋਣਾ ਨੇ ਜੋ ਕੁਝ ਉਥੇ ਬੀਤਿਆ, ਜਿਵੇਂ ਗਏ ਸਨ ਤੇ ਉਥੇ ਡੇਰਾ ਕੀਤਾ, ਰਾਜਾ ਫਤਿਹ ਸ਼ਾਹ ਨੇ ਜਿਵੇਂ ਇਨ੍ਹਾਂ ਦੀ ਆਉ ਭਗਤ ਕੀਤੀ ਹੈ, ਜਾਂ ਰਾਜੇ ਭੀਮ ਚੰਦ ਨੇ ਜੋ ਵਰਤਾਓ ਕੀਤਾ ਹੈ, ਉਹ ਸਭ ਕੁਝ ਭਾਈ ਸਾਹਿਬ ਭਾਈ ਨੰਦ ਚੰਦ ਜੀ ਨੇ ਹੱਥ ਜੋੜ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਵਰਣਨ ਕਰਕੇ ਸੁਣਾਇਆ ਹੈ।
ਜੋ ਭਾਈ ਹਉ ਅਲਪਗ ਲਾਜੋੜ ਲਾਗੇ,
ਭਾਈ ਨੰਦ ਚੰਦ ਜੀ ਨੇ ਹੱਥ ਜੋੜੇ ਤੇ ਕਹਿਣ ਲੱਗੇ, ਸਤਿਗੁਰੂ ਜੀ ਮੈਂ ਅਲਪਗ ਹਾਂ, ਅਸੀਂ ਮਹਾਰਾਜ ਜੀ ਅਲਪਗ ਜੀਵ ਹਾਂ, ਔਰ ਤੁਹਾਡੇ ਅੱਗੇ ਬੋਲਦਿਆਂ ਸਾਨੂੰ ਲਾਜ ਆਉਂਦੀ ਹੈ, ਮਹਾਰਾਜ ਸਾਨੂੰ ਸ਼ਰਮ ਆਉਂਦੀ ਹੈ ਕਿ ਅਸੀਂ ਆਪ ਜੀ ਦੇ ਸਨਮੁਖ ਕਿਵੇਂ ਬੋਲੀਏ।
ਤੁਮਰੀ ਬਾਤ ਕਹੋ ਤੁਮ ਅੱਗੇ,
ਮਹਾਰਾਜ ਤੁਹਾਡੀ ਗੱਲ ਤੁਹਾਡੇ ਅੱਗੇ ਹੀ ਕਿਵੇਂ ਕਹਾਂ, ਮੈਨੂੰ ਇਸ ਕਰਕੇ ਲਾਜ ਆਉਂਦੀ ਹੈ, ਸ਼ਰਮ ਆਉਂਦੀ ਹੈ ਕਿ ਜਿਹੜੀ ਗੱਲ ਤੁਹਾਡੀ ਹੈ ਤੁਹਾਡੀ ਗੱਲ ਤੁਹਾਡੇ ਅੱਗੇ ਹੀ ਕਿਵੇਂ ਕਹਾਂ, ਤੁਹਾਡੇ ਅੱਗੇ ਹੀ ਮਹਾਰਾਜ ਜੀ ਕਿਵੇਂ ਬੇਨਤੀ ਕਰਾਂ।
ਗਿਰ ਪਤੇ ਮੂਡ ਗੁਮਾਨੇ,
ਰਾਜਾ ਜਿਹੜੇ ਪਹਾੜੀ ਰਾਜੇ ਨੇ ਬੜੇ ਮੂਰਖ ਹਨ, ਇਹ ਬੜੇ ਗੁਮਾਨੀ ਤੇ ਹੰਕਾਰੀ ਹਨ।
ਸਾਸ ਰਾਵਰੇ ਬੈਰ ਮਾਨੇ,
ਮਹਾਰਾਜ ਤੁਹਾਡੇ ਨਾਲ ਵੈਰ ਰੱਖਦੇ ਨੇ, ਤੁਹਾਡੇ ਨਾਲ ਵਿਰੋਧ ਦੀ ਬਿਰਤੀ ਰੱਖਦੇ ਨੇ, ਬਹੁਤ ਜਿਆਦਾ ਭਾਰੀ ਵੈਰ ਤੇ ਵਿਰੋਧ ਇਨ੍ਹਾਂ ਦੇ ਮਨ ਵਿਚ ਤੁਹਾਡੇ ਪ੍ਰਤੀ ਹੈ।
ਤੋ ਆਪ ਕੇ ਬੂਜਨ ਕਰੇ,
ਮਹਾਰਾਜ ਜੀ ਵੈਸੇ ਤਾਂ ਦੱਸਣਾ ਨਹੀਂ ਬਣਦਾ ਕਿਉਂਕਿ ਦੱਸੀਏ ਉਹਨੂੰ ਜਿਹਨੂੰ ਨਾ ਪਤਾ ਹੋਵੇ, ਤੁਸੀਂ ਅੰਤਰਜਾਮੀ ਹੋ ਸਭ ਕੁਝ ਤੁਹਾਨੂੰ ਪਤਾ, ਤੁਹਾਡੀ ਗੱਲ ਤੁਹਾਡੇ ਅੱਗੇ ਹੀ ਕਹਿਣ ਕਰਕੇ ਸ਼ਰਮ ਆ ਰਹੀ ਹੈ ਕਿਉਂਕਿ ਮਹਾਰਾਜ ਉਥੋਂ ਜਿਵੇਂ ਅਸੀਂ ਚੱਲ ਕੇ ਆਏ ਹਾਂ ਤੁਹਾਡੀ ਕਿਰਪਾ ਤੋਂ ਬਿਨਾਂ ਨਹੀਂ ਸੀ ਆ ਸਕਦੇ, ਤੁਸੀਂ ਸਾਡੇ ਸਹਾਈ ਹੋਏ ਹੋ, ਤੁਸੀਂ ਉਥੇ ਸਾਡੀ ਬਾਂਹ ਫੜੀ ਸਾਡੀ ਮਦਦ ਕੀਤੀ ਤਾਂ ਇੱਥੇ ਪਹੁੰਚੇ, ਪਰ ਮਹਾਰਾਜ ਫਿਰ ਵੀ ਤੁਸੀਂ ਪੁੱਛ ਰਹੇ ਹੋ, ਤੁਸੀਂ ਪੁੱਛਿਆ ਹੈ ਇਸ ਕਰਕੇ ਸਾਡਾ ਦੱਸਣਾ ਫਰਜ਼ ਹੈ।
ਕੈਬੇ ਕੋ ਮਮ ਚਿਤ ਅਨਸਰੇ,
ਕਹਿਣ ਵਾਸਤੇ ਮੇਰਾ ਚਿਤ ਅਨਸਰੀ ਹੋ ਰਿਹਾ ਕਿਉਂਕਿ ਮਹਾਰਾਜ ਜੀ ਤੁਸੀਂ ਆਪ ਸਾਨੂੰ ਪੁੱਛ ਰਹੇ ਹੋ।
ਕਿਰਪਾ ਧਾਰ ਤੁਮ ਦਾਇਜ ਦੀਨਾ,
ਮਹਾਰਾਜ ਤੁਸੀਂ ਬੜੀ ਕਿਰਪਾ ਕੀਤੀ ਰਾਜੇ ਫਤਿਹ ਸ਼ਾਹ ਤੇ, ਉਹਦੇ ਤੇ ਬੜੀ ਦਇਆ ਕੀਤੀ, ਤਰਸ ਕੀਤਾ, ਤਰਸ ਕਰਕੇ ਉਹਦੀ ਲੜਕੀ ਵਾਸਤੇ ਤੁਸੀਂ 1.25 ਲੱਖ ਰੁਪਏ ਦਾ ਤੰਬੋਲ ਜਿਹੜਾ ਸੀ ਉਹ ਭੇਜਿਆ ਹੈ।
ਭੇਜਣ ਕਿੰਨਾ
ਤੰਬੋਲ ਦੇ ਕੇ ਤੁਸੀਂ ਸਾਨੂੰ ਰਾਜੇ ਫਤਿਹ ਸ਼ਾਹ ਦੇ ਕੋਲ ਸ਼੍ਰੀ ਨਗਰ ਉਹਦੀ ਰਿਆਸਤ ਵਿਚ ਉਹਦੀ ਰਾਜਧਾਨੀ ਵਿਚ ਭੇਜਿਆ ਸੀ।
ਮਿਲੇ ਜਾਏ ਬਦ ਹਮਕੋ ਮਿਲੇ ਜਾਏ ਆਦਰ ਬਦ ਠਾਨਾ,
ਮਹਾਰਾਜ ਜੀ ਜਦੋਂ ਤੁਸੀਂ ਭੇਜਿਆ ਤੁਹਾਡੇ ਹੁਕਮ ਦੇ ਨਾਲ ਅਸੀਂ ਸ਼੍ਰੀ ਨਗਰ ਪਹੁੰਚੇ, ਔਰ ਸ਼੍ਰੀ ਨਗਰ ਜਾ ਕੇ ਅਸੀਂ ਰਾਜੇ ਫਤਿਹ ਸ਼ਾਹ ਨੂੰ ਮਿਲੇ, ਜਦੋਂ ਅਸੀਂ ਗਏ ਉਸ ਵਕਤ ਰਾਜੇ ਫਤਿਹ ਸ਼ਾਹ ਨੇ ਸਾਡਾ ਬੜਾ ਸਨਮਾਨ ਕੀਤਾ, ਰਾਜੇ ਫਤਿਹ ਸ਼ਾਹ ਨੇ ਸਾਡਾ ਬੜਾ ਸਤਿਕਾਰ ਕੀਤਾ।
ਹਮ ਕੈ ਸਿਵਰ ਕੀਨ ਮੈਦਾਨਾ,
ਔਰ ਮਹਾਰਾਜ ਅਸੀਂ ਉਹਦੇ ਕਹਿਣ ਮੁਤਾਬਕ ਉਹ ਤਾਂ ਨਗਰ ਦੇ ਵਿਚ ਸਾਡਾ ਡੇਰਾ ਕਰਾਉਂਦਾ ਸੀ, ਪਰ ਤੁਹਾਡਾ ਹੁਕਮ ਸੀ ਕਿ ਚੁਕੰਨੇ ਹੋ ਕੇ ਰਹਿਣਾ, ਇਸ ਕਰਕੇ ਮਹਾਰਾਜ ਜੀ ਅਸੀਂ ਨਗਰ ਤੋਂ ਬਾਹਰ ਜਿਹੜਾ ਖੁੱਲਾ ਮੈਦਾਨ ਸੀ ਬਾਗ ਸੀ ਉਥੇ ਜਾ ਕੇ ਡੇਰਾ ਕੀਤਾ।
ਰਾਵਰ ਰੋਕ ਬਰਾਤ ਹਟਾਏ,
ਮਹਾਰਾਜ ਇਧਰੋਂ ਅਸੀਂ ਉਥੇ ਪਹੁੰਚੇ ਤੇ ਇਧਰੋਂ ਜਿਹੜੀ ਬਰਾਤ ਜਾਂਦੀ ਸੀ ਰਾਜੇ ਭੀਮ ਚੰਦ ਦੇ ਲੜਕੇ ਦੀ, ਉਹ ਬਰਾਤ ਤੁਸੀਂ ਇਥੋਂ ਲੰਘਣ ਨਹੀਂ ਦਿੱਤੀ, ਪੌਂਟਾ ਸਾਹਿਬ ਦੇ ਰਸਤਿਓਂ ਬਰਾਤ ਨੂੰ ਮੋੜ ਦਿੱਤਾ, ਕੱਲਾ ਲਾੜੇ ਨੂੰ ਇਥੋਂ ਲੰਘਣ ਦਿੱਤਾ ਹੈ।
ਸੁਧ ਸਭ ਸ੍ਰੀ ਨਗਰ ਸੁਣ ਪਾਏ,
ਖਬਰ ਜਦੋਂ ਰਾਜੇ ਸ੍ਰੀ ਨਗਰ ਦੇ ਕੋਲ ਪਹੁੰਚੀ, ਰਾਜੇ ਫਤਿਹ ਸ਼ਾਹ ਦੇ ਕੋਲ ਪਹੁੰਚ ਗਈ, ਅੱਜ ਉਸੇ ਵਕਤ ਅਸੀਂ ਉਥੋਂ ਤਿਆਰੀ ਕਰ ਲਈ ਸੀ ਆਉਣ ਦੀ, ਜਦੋਂ ਸਾਨੂੰ ਪਤਾ ਲੱਗਾ ਕਿ ਆਪ ਜੀ ਨੇ ਇੱਥੇ ਰਸਤੇ ਚ ਬਰਾਤ ਰੋਕ ਲਈ ਸੀ ਔਰ ਉਹਨਾਂ ਨੂੰ ਇੱਥੋਂ ਲੰਘਣ ਵਾਸਤੇ ਲਾਂਘਾ ਨਹੀਂ ਦਿੱਤਾ। ਤੂੰ ਮਹਾਰਾਜ ਸੱਚੇ ਪਾਤਸ਼ਾਹ ਸੀ, ਉਸੇ ਵਕਤ ਹੀ ਸੁਣ ਕੇ ਤਿਆਰੀ ਕਰ ਲਈ ਸੀ ਉਥੋਂ ਵਾਪਸ ਆਉਣ ਲਈ।
ਰਾਖੇ ਫਤਿਹ ਸ਼ਾਹ ਕਰ ਹਿੱਤ ਤੂੰ
ਤੰਬੋਲ ਦਿੱਤਾ ਜਾ ਕੇ ਰਾਜੇ ਫਤਿਹ ਸ਼ਾਹ ਨੂੰ ਕਿ ਬਈ ਆ ਤੰਬੋਲ ਲੈ ਲੈ। ਪਰ ਰਾਜੇ ਫਤਿਹ ਸ਼ਾਹ ਨੇ ਅੱਗੋਂ ਸਾਨੂੰ ਸਤਿਕਾਰ ਕਰਦਿਆਂ ਉਥੇ ਰੱਖ ਲਿਆ। ਕਹਿੰਦਾ ਜੀ ਹਾਲੇ ਮੈਂ ਤੁਹਾਨੂੰ ਇੱਥੋਂ ਨਹੀਂ ਜਾਣ ਦੇਣਾ, ਹਾਲੇ ਮੈਂ ਤੁਹਾਨੂੰ ਇੱਥੋਂ ਵਿਦਾ ਨਹੀਂ ਕਰਨਾ।
ਗਿਰੇਸ਼ਨ ਮੇਲ ਵਿਸਾਲਾ ਇਹ ਤੰਬੋਲ ਬੜ ਦਿਓ ਤਿਸ ਕਾਲਾ।
ਫਤਿਹ ਸ਼ਾਹ ਨੇ ਸਾਨੂੰ ਇਹ ਕਹਿ ਕੇ ਰੱਖ ਲਿਆ ਉੱਥੇ ਕਿ ਗੁਰੂ ਪਾਤਸ਼ਾਹ ਜੀ ਵੱਲੋਂ ਇਹ ਬੜਾ ਵੱਡਾ ਭਾਰੀ ਤੰਬੋਲ ਚੱਲ ਕੇ ਆਇਆ ਤੇ ਜਦੋਂ ਸਾਰੇ ਪਹਾੜੀ ਰਾਜੇ ਇਕੱਠੇ ਹੋ ਜਾਣਗੇ, ਹਾਲੇ ਤਾਂ ਮੇਲੀ ਨੇ ਉਧਰੋਂ ਬਰਾਤੀ ਵੀ ਆਉਣਗੇ, ਬਰਾਤ ਵੀ ਪਹੁੰਚਣ ਵਾਲੀ ਹੈ, ਜਦੋਂ ਸਾਰੇ ਰਾਜੇ ਇਕੱਠੇ ਹੋ ਜਾਣਗੇ ਉਸ ਵਕਤ ਸਤਿਗੁਰੂ ਜੀ ਪਾਤਸ਼ਾਹ ਜੀ ਵੱਲੋਂ ਭੇਜਿਆ ਹੋਇਆ ਜਿਹੜਾ ਤੰਬੋਲ ਹੈ ਸਾਰੇ ਰਾਜਿਆਂ ਦੇ ਸਾਹਮਣੇ ਤੁਸੀਂ ਮੈਨੂੰ ਦੇਣਾ।
ਪਸਰੈ ਸੁਜਸ ਸਤਿਗੁਰੂ ਕੇਰਾ,
ਇਹਦੇ ਨਾਲ ਸਤਿਗੁਰਾਂ ਦਾ ਸੁਜਸ ਪਸਰੇਗਾ। ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਵਡਿਆਈ ਉਹ ਹੋਰ ਜਗ ਜਾਹਰ ਹੋਵੇਗੀ, ਪ੍ਰਗਟ ਹੋਵੇਗੀ।
ਇਨਕੇ ਸਾਥ ਹੋਏ ਬੜ ਮੇਰਾ,
ਔਰ ਉਹਨਾਂ ਦੇ ਨਾਲ ਮੇਰਾ ਵੀ ਸਤਿਕਾਰ ਹੋਵੇਗਾ। ਜਦੋਂ ਗੁਰੂ ਪਾਤਸ਼ਾਹ ਦੀ ਵਡਿਆਈ ਹੋਵੇਗੀ, ਏਡਾ ਵੱਡਾ ਤੰਬੋਲ 1.25 ਲੱਖ ਰੁਪਏ ਦੀ ਲਾਗਤ ਦਾ ਜਦੋਂ ਤੁਸੀਂ ਵਿਖਾਓਗੇ, ਗੁਰੂ ਦੀ ਵੀ ਸੋਭਾ ਹੈ ਉਹਦੇ ਵਿੱਚ, ਮੇਰੀ ਵੀ ਸੋਭਾ ਹੋਵੇਗੀ, ਮੇਰੀ ਵੀ ਵਡਿਆਈ ਹੋਵੇਗੀ।
ਵਸਤੂ ਅਜਾਇਬ ਕੋ ਸਭ ਹੀਰੇ,
ਇਹ ਅਜਾਇਬ ਵਸਤੂਆਂ ਜੋ ਗੁਰੂ ਪਾਤਸ਼ਾਹ ਜੀ ਨੇ ਭੇਜੀਆਂ ਹਨ ਤੰਬੋਲ ਵਿੱਚ, ਇਹ ਅਜਾਇਬ ਵਸਤੂਆਂ ਸਾਰੇ ਉਸ ਵਕਤ ਵੇਖਣਗੇ ਜਿੰਨੇ ਪਹਾੜੀ ਰਾਜੇ ਨੇ ਜਾਂ ਜਿੰਨੇ ਬਰਾਤੀ ਆਉਣਗੇ, ਮੇਲੀ ਹੋਣਗੇ, ਉਹ ਸਾਰੇ ਧਿਆਨ ਨਾਲ ਗਉ ਨਾਲ ਵੇਖਣਗੇ।
ਵਧੈ ਵਿਆਹ ਉਤਸ਼ਾਹ ਕਨੇਰਾ,
ਤੇ ਵਿਆਹ ਦਾ ਬੜਾ ਵੱਡਾ ਭਾਰੀ ਉਤਸ਼ਾਹ ਵਧੇਗਾ, ਹੋਰ ਜ਼ਿਆਦਾ ਭਾਰੀ ਉਤਸ਼ਵ ਜਿਹੜੇ ਨੇ ਵਿਆਹ ਦੇ ਵਧਣਗੇ।
ਇਤਿਆਦਕ ਮ੍ਰਿਦ ਬਾਤ ਬਖਾਨਾ,
ਇਤਿਆਦਕ ਮਹਾਰਾਜ ਜੀ ਰਾਜੇ ਫਤਿਹ ਸ਼ਾਹ ਨੇ ਸਾਨੂੰ ਬੜੇ ਬੜੇ ਮਿੱਠੇ ਤੇ ਕੋਮਲ ਬਚਨ ਕਹਿ ਕੇ ਉਥੇ ਰੋਕ ਲਿਆ। ਅਸੀਂ ਤਾਂ ਉਦੋਂ ਹੀ ਤਿਆਰ ਹੋ ਗਏ ਸੀ ਜਦੋਂ ਪਤਾ ਲੱਗਾ ਤੁਸੀਂ ਬਰਾਤ ਰੋਕ ਲਈ ਸੀ ਰਸਤੇ ਚ, ਪਰ ਫਤਿਹ ਸ਼ਾਹ ਨੇ ਸਾਨੂੰ ਮਹਾਰਾਜ ਜੀ ਇਹ ਕਹਿ ਕੇ ਮਿੱਠੇ ਬੋਲ ਕਹਿ ਕੇ ਬੇਨਤੀਆਂ ਕਰਕੇ ਰੋਕ ਲਿਆ।
ਸੁਣ ਹਮਰੇ ਨੀਕ ਕਰ ਜਾਣਾ,
ਤੇ ਅਸੀਂ ਵੀ ਸੁਣ ਕੇ ਫਤਿਹ ਸ਼ਾਹ ਦੀ ਬਿਰਤੀ ਕੇ ਫਤਿਹ ਸ਼ਾਹ ਦਾ ਮਨ ਨਹੀਂ ਸੀ ਬਦਲਿਆ। ਹਾਲਾਂਕਿ ਤੁਸੀਂ ਭਾਵੇਂ ਇੱਥੇ ਬਰਾਤ ਰੋਕੀ, ਉਹਨੂੰ ਖਬਰ ਵੀ ਪਹੁੰਚੀ, ਪਰ ਉਹਦਾ ਮਨ ਸਾਡੇ ਪ੍ਰਤੀ ਨਹੀਂ ਸੀ ਬਦਲਿਆ। ਅਸੀਂ ਉਹਦੀ ਸੁਰਤੀ ਤੋਂ ਅੰਦਾਜ਼ਾ ਲਾ ਲਿਆ, ਉਹਦੀਆਂ ਗੱਲਾਂ ਤੋਂ ਅੰਦਾਜ਼ਾ ਲਾ ਕੇ ਅਸੀਂ ਉਹਦੀ ਗੱਲ ਮੰਨ ਲਈ, ਚੰਗੀ ਮੰਨ ਲਈ।
ਦਿਵਸ ਕਿਤਕ ਮੈਂ ਆਏ ਬਰਾਤੀ,
ਅਸੀਂ ਉੱਥੇ ਉਡੀਕ ਕਰਨ ਲੱਗ ਪਏ ਕਿ ਕੁਝ ਦਿਨਾਂ ਤੱਕ ਬਰਾਤੀ ਚੱਲ ਕੇ ਆਉਣਗੇ।
ਕਰਿਓ ਟੁਕਾਓ ਖਰਚ ਧਨ ਸਾਥੇ,
ਕੁਝ ਦਿਨ ਅਸੀਂ ਉੱਥੇ ਹੀ ਰਹੇ ਤੇ ਕੁਝ ਦਿਨਾਂ ਬਾਅਦ ਜਿਹੜੇ ਬਰਾਤੀ ਸਨ ਉਹ ਦੂਸਰੇ ਰਸਤਿਓਂ ਘੁੰਮ ਕੇ ਪਰਲੇ ਪਾਸਿਓਂ ਲੰਘ ਕੇ ਆ ਪਹੁੰਚੇ ਤੇ ਆ ਕੇ ਉਹਨਾਂ ਨੇ ਸਾਰੇ ਬਰਾਤੀਆਂ ਨੇ ਟੁਕਾਓ ਕੀਤਾ। ਟੁਕਾਓ ਕਰਕੇ ਰੁਪਈਏ ਖਰਚੇ, ਬਹੁਤ ਜ਼ਿਆਦਾ ਧਨ ਦੀਆਂ ਥੈਲੀਆਂ ਉਹਨਾਂ ਨੇ ਖਰਚੀਆਂ।
ਨਿਜ ਨਿਜ ਰੀਤ ਕੀਨ ਦਿਸ ਦੋ,
ਦੋਹਾਂ ਪਾਸਿਓਂ ਨਿਜ ਨਿਜ ਰੀਤੀ ਦੇ ਨਾਲ, ਇਧਰੋਂ ਫਤਿਹ ਸ਼ਾਹ ਨੇ, ਉਧਰੋਂ ਰਾਜੇ ਭੀਮ ਚੰਦ ਨੇ, ਦੋਵਾਂ ਨੇ ਆਪਣੇ ਆਪਣੇ ਵੱਲੋਂ ਸਾਰੀਆਂ ਰੀਤੀਆਂ ਜਿਹੜੀਆਂ ਸਨ ਇਹਨਾਂ ਦੇ ਪਰਿਵਾਰਾਂ ਦੀਆਂ, ਇਹਨਾਂ ਦੇ ਕੁੱਲਾਂ ਦੀਆਂ, ਜਿਹੜੀਆਂ ਮਹਾਰਾਜ ਇਹਨਾਂ ਪਹਾੜੀਆਂ ਦੀਆਂ ਰੀਤੀਆਂ ਚੱਲਦੀਆਂ ਨੇ, ਉਹ ਸਾਰੀਆਂ ਰੀਤੀਆਂ ਦੋਹਾਂ ਰਾਜਿਆਂ ਨੇ ਨਿਭਾਈਆਂ।
ਭਏ ਮੁਦ ਚਿਤ ਮੈਂ ਸਭ ਕੋ,
ਸਾਰੇ ਬੜੇ ਖੁਸ਼ ਹੋਏ, ਬੜੀਆਂ ਖੁਸ਼ੀਆਂ ਸੀ ਸਾਰਿਆਂ ਦੇ ਮਨਾਂ ਵਿਚ, ਸਭ ਦੇ ਮਨ ਵਿਚ ਬੜਾ ਭਾਰੀ ਚਾਉ ਤੇ ਆਨੰਦ ਸੀ।
ਦਾਇਜ ਦੇਨ ਦਿਵਸ ਜਬ ਆਇਓ, ਪਥ ਮਾਨਵ ਕੋ ਹਮੈ ਬੁਲਾਇਓ।
ਮਹਾਰਾਜ ਜੀ ਜਿਸ ਦਿਨ ਦਾਜ ਦੇਣ ਦਾ ਸਮਾਂ ਆਇਆ ਨਾ, ਕਿ ਫਤਿਹ ਸ਼ਾਹ ਨੇ ਆਪਣੀ ਲੜਕੀ ਨੂੰ ਦਾਜ ਦੇਣਾ ਸੀ, ਸਾਰੇ ਰਾਜੇ ਕੋਈ ਨਾ ਕੋਈ ਵਸਤੂਆਂ ਦੇ ਰਹੇ ਸਨ, ਤੋ ਉਸ ਦਿਨ ਰਾਜੇ ਫਤਿਹ ਸ਼ਾਹ ਨੇ ਸਾਨੂੰ ਵੀ ਸੱਦਾ ਭੇਜਿਆ। ਫਤਿਹ ਸ਼ਾਹ ਨੇ ਆਖਿਆ ਅੱਜ ਸਮੇਂ ਗੁਰੂ ਪਾਤਸ਼ਾਹ ਜੀ ਵੱਲੋਂ ਜਿਹੜਾ ਤੰਬੋਲ ਆਇਆ ਹੈ ਉਹ ਤੰਬੋਲ ਲਿਆ ਕੇ ਤੁਸੀਂ ਅੱਜ ਦੇ ਸਕਦੇ ਹੋ ਸਾਰੇ ਰਾਜਿਆਂ ਦੀ ਸਭਾ ਦੇ ਵਿਚ। ਤੂੰ ਇਸ ਤਰ੍ਹਾਂ ਰਾਜੇ ਫਤਿਹ ਸ਼ਾਹ ਕੋਲੋਂ ਸਾਨੂੰ ਸੱਦਾ ਆਇਆ,
ਗਇਓ ਆਪ ਕੋ ਹਮ ਲੈ ਗਏ,
ਮਹਾਰਾਜ ਤੁਹਾਡਾ ਦਿੱਤਾ ਹੋਇਆ ਤੰਬੋਲ ਲੈ ਕੇ ਸਾਰੇ ਪਹਾੜੀ ਰਾਜਿਆਂ ਦੀ ਮਜਲਿਸ ਵਿਚ, ਜਿੱਥੇ ਸਾਰੇ ਰਾਜੇ ਬੜੀ ਸ਼ਾਨੋ ਸ਼ੌਕਤ ਨਾਲ ਬੈਠੇ ਸਨ, ਉੱਥੇ ਤੁਹਾਡੇ ਵੱਲੋਂ ਦਿੱਤਾ ਤੰਬੂਲ ਲੈ ਕੇ ਅਸੀਂ ਪਹੁੰਚ ਗਏ।
ਫਰਸ਼ ਮਿਸਾਲ ਦਾਸ ਤਬ ਦੇ
ਬੜੇ ਸੋਹਣੇ ਫਰਸ਼ ਗਲੀਚੇ ਵਿਛਾ ਦਿੱਤੇ ਗਏ।
ਬਸ ਅਜਾਇਬ ਜਬ ਦਿਖ ਰਾਏ
ਮਹਾਰਾਜ, ਜਿੰਨੀਆਂ ਤੰਬੂਲ ਵਿੱਚ ਅਜਾਇਬ ਵਸਤੂਆਂ ਸਨ ਉਹ ਅਸੀਂ ਰੱਖ ਕੇ ਵਿਖਾਈਆਂ। ਬੜੇ ਬੜੇ ਕੀਮਤੀ ਸੁੰਦਰ ਵਸਤਰ ਸਨ, ਗਹਿਣੇ ਸਨ, ਆਪ ਜੀ ਵੱਲੋਂ ਹਰ ਇੱਕ ਵਸਤੂ ਦਿੱਤੀ ਹੋਈ ਤੰਬੂਲ ਵਿੱਚ ਉਹ ਮਹਾਰਾਜ ਜੀ ਅਸੀਂ ਉੱਥੇ ਗਲੀਚੇ ਥੱਲੇ ਵਿਛਾ ਕੇ ਉੱਤੇ ਰੱਖ ਕੇ ਵਿਖਾਈਆਂ।
ਸਰਬ ਗਿਰਿੰਦਰਨ ਦ੍ਰਿਸ਼ਟ ਲਗਾਏ,
ਜਿੰਨੇ ਪਹਾੜੀ ਰਾਜੇ ਸੀ ਸਾਰਿਆਂ ਦੀ ਨਿਗਾਹ ਉਸ ਤੰਬੂਲ ਦੇ ਉੱਤੇ ਸੀ। ਹਾਲਾਂਕਿ ਹੋਰ ਵੀ ਕਈ ਲੋਕਾਂ ਵੱਲੋਂ ਤੰਬੂਲ ਸੀ, ਪਰ ਮਹਾਰਾਜ ਉਸ ਵਕਤ ਜਿਹੜਾ ਤੰਬੂਲ ਤੁਹਾਡੇ ਵੱਲੋਂ ਭੇਟ ਕੀਤਾ ਗਿਆ ਉੱਥੇ ਰਾਜਿਆਂ ਦੀ ਸਭਾ ਵਿਚ, ਸਾਰੇ ਰਾਜਿਆਂ ਦੀ ਨਿਗਾਹ ਉਸ ਵੇਲੇ ਉਹਨਾਂ ਸਾਰੀਆਂ ਵਸਤੂਆਂ ਤੇ ਟਿਕੀ ਹੋਈ ਸੀ।
ਉੱਚ ਨੀਚ ਤਬ ਲਗੇ ਸਰਾਹਨ,
ਜਿੰਨੇ ਉੱਚੇ ਨੀਵੇਂ ਲੋਕ ਬੈਠੇ ਸੀ ਸਾਰੇ ਸਲਾਘਾ ਕਰਨ ਲੱਗੇ, ਕਹਿੰਦੇ ਕਮਾਲ ਹੈ, ਇਹੋ ਜਿਹਾ ਤੰਬੂਲ ਤਾਂ ਕਿਸੇ ਰਾਜੇ ਵੱਲੋਂ ਭੇਟ ਨਹੀਂ ਹੋਇਆ, ਕਿਸੇ ਵੀ ਰਾਜੇ ਵੱਲੋਂ ਇਹੋ ਜਿਹੀਆਂ ਵਸਤੂਆਂ ਨਹੀਂ ਦਿੱਤੀਆਂ ਗਈਆਂ।
ਜੇ ਸਮਨ੍ਰਿਪ ਦਾਇਜ ਵੀ ਨਾਇਰ,
ਇੱਥੋਂ ਤੱਕ ਕਿ ਰਾਜੇ ਫਤਿਹ ਸ਼ਾਹ ਦਾ ਜਿਹੜਾ ਦਿੱਤਾ ਹੋਇਆ ਦਾਇਜ ਹੈ ਉਹ ਵੀ ਇੰਨਾ ਕੀਮਤੀ ਨਹੀਂ ਹੈ, ਹੋਰ ਜਿਹੜੇ ਰਾਜਿਆਂ ਨੇ ਦਾਇਜ ਦਿੱਤਾ ਹੈ ਉਹ ਵੀ ਇਤਨਾ ਕੀਮਤੀ ਨਹੀਂ ਹੈ।
ਭੀਮ ਚੰਦ ਹੋਰ ਆਨੰਦ ਭਰੇ,
ਭੀਮ ਚੰਦ ਵੀ ਬੜਾ ਖੁਸ਼ ਹੋ ਰਿਹਾ ਸੀ, ਉਹਨੂੰ ਹਾਲੇ ਪਤਾ ਨਹੀਂ ਸੀ ਕਿ ਇਹ ਜਿਹੜਾ ਤੰਬੋਲ ਹੈ ਕਿਹਦੇ ਵੱਲੋਂ ਦਿੱਤਾ ਜਾ ਰਿਹਾ। ਹਾਲੇ ਤਾਂ ਰੱਖਿਆ ਵਿਖਾਇਆ ਨਾ, ਪਹਿਲਾਂ ਤਾਂ ਵਿਖਾਇਆ, ਜਦੋਂ ਸਾਰਿਆਂ ਨੇ ਵੇਖਿਆ ਸਾਰਿਆਂ ਨੇ ਸਲਾਘਾ ਕੀਤੀ, ਰਾਜਾ ਭੀਮ ਚੰਦ ਵੀ ਵੇਖ ਕੇ ਮਹਾਰਾਜ ਜੀ ਬੜਾ ਖੁਸ਼ ਹੋਇਆ, ਆਨੰਦਿਤ ਹੋਇਆ।
ਮਨੁੱਖ ਸਮੀਪੀ ਪੂਜਨ ਕਰੇ,
ਫਿਰ ਆਪਣੇ ਨਾਲ ਦੇ ਜਿਹੜੇ ਰਾਜੇ ਸਨ ਹੋਰ ਜਿਹੜੇ ਕੋਲ ਬੈਠੇ ਸਨ ਉਹਨਾਂ ਨੂੰ ਪੁੱਛਦੇ ਨੇ ਇੱਕ ਦੂਜੇ ਨੂੰ,
ਦਿਖਾਇਵ ਇਹ ਕਿਸ ਕੇਰਾ,
ਪੁੱਛਦਾ ਹੈ ਭੀਮ ਚੰਦ, ਕਹਿੰਦਾ ਜੀ ਆਹ ਜਿਹੜਾ ਵੱਖਰਾ ਤੰਬੂਲ ਰੱਖ ਕੇ ਵਿਖਾਇਆ ਜਾ ਰਿਹਾ, ਅਜਾਇਬ ਵਸਤੂਆਂ ਨੇ, ਸੋਨੇ ਚਾਂਦੀ ਦੇ ਬਰਤਨ ਨੇ, ਬੜੇ ਕੀਮਤੀ ਗਹਿਣੇ ਨੇ, ਵਸਤਰ ਨੇ, ਆਹ ਜਿਹੜਾ ਵੱਖਰਾ ਤੰਬੂਲ ਰੱਖ ਕੇ ਵਿਖਾਇਆ ਜਾ ਰਿਹਾ ਇਹ ਕਿਹਦੇ ਵੱਲੋਂ ਆਇਆ। ਭੀਮ ਚੰਦ ਨੂੰ ਇਹ ਨਹੀਂ ਸੀ ਪਤਾ ਕਿ ਗੁਰੂ ਪਾਤਸ਼ਾਹ ਵੱਲੋਂ ਪੁੱਛ ਰਿਹਾ ਕਿ ਇਹ ਕਿਹਦੇ ਵੱਲੋਂ ਦਿੱਤਾ ਗਿਆ ਹੈ।
ਜਿਸ ਪਰ ਲਾਗੇ ਮੂਲਕ ਨੇਰਾ,
ਇਹਦੇ ਤਾਂ ਬੜਾ ਪੈਸਾ ਖਰਚਿਆ, ਕਿਸੇ ਨੇ ਬੜਾ ਧਨ ਖਰਚਿਆ, ਬੜਾ ਭਾਰੀ ਮੁੱਲ ਖਰਚਿਆ ਹੈ।
ਤਬ ਲੋ ਪਾਠ ਪੁਕਾਰ ਸੁਣਾਇਓ, ਇਹ ਤੰਬੂਲ ਸਤਿਗੁਰੂ ਪਠਾਇਓ।
ਹਾਲੇ ਸਾਰੇ ਰਾਜੇ ਇੱਕ ਦੂਜੇ ਨੂੰ ਪੁੱਛ ਹੀ ਰਹੇ ਸੀ, ਭੀਮ ਚੰਦ ਪੁੱਛ ਰਿਹਾ ਸੀ, ਰਾਜਾ ਜਸਵਾਲੀਆ ਪੁੱਛ ਰਿਹਾ ਸੀ ਵੀ ਇਹ ਜਿਹੜਾ ਤੰਬੂਲ ਹੈ ਕਿਹਦੇ ਵੱਲੋਂ ਹੈ, ਆਪਸ ਚ ਗੱਲਾਂ ਹੀ ਕਰ ਰਹੇ ਸੀ ਕਿ ਇਹਨੇ ਨੂੰ ਭੱਟ ਉੱਚੀ ਆਵਾਜ਼ ਵਿਚ ਬੋਲਿਆ, ਹੇ ਪਹਾੜੀ ਰਾਜਿਓ, ਇਹ ਜਿਹੜਾ ਤੰਬੂਲ ਤੁਸੀਂ ਵੇਖ ਰਹੇ ਹੋ, ਇਹ ਅਜਾਇਬ ਵਸਤੂਆਂ ਵੇਖ ਰਹੇ ਹੋ, ਇਹ ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵੱਲੋਂ ਭੇਜਿਆ ਗਿਆ, ਇਹ ਦਸਮੇਸ਼ ਪਿਤਾ ਗੁਰੂ ਕਲਗੀਧਰ ਜੀ ਪਾਤਸ਼ਾਹ ਵੱਲੋਂ ਭੇਜਿਆ ਗਿਆ ਹੈ।
ਸੁਣ ਖੁਣ ਸਿਉ ਮਨ ਮੂਰਖ ਮਾਨੇ,
ਸੁਣ ਕੇ ਭੀਮ ਚੰਦ ਸੜ ਬਲ ਗਿਆ। ਜਦੋਂ ਮਹਾਰਾਜ ਉਹਨੇ ਤੁਹਾਡਾ ਨਾਂ ਸੁਣਿਆ ਨਾ ਭੀਮ ਚੰਦ ਨੇ ਵੀ ਸਤਿਗੁਰੂ ਜੀ ਵੱਲੋਂ, ਤੇ ਸੁਣਦੇ ਆ ਭੀਮ ਚੰਦ ਸੜ ਬਲ ਗਿਆ ਔਰ ਬੜੀ ਵੱਡੀ ਭਾਰੀ ਖੁਰਸ ਭੀਮ ਚੰਦ ਨੇ ਖਾਧੀ।
ਸਮਦੀ ਸਨ ਕਹਿ ਕਥਨ ਬਖਾਨੇ,
ਆਪਣੇ ਸਮਦੀ ਰਾਜੇ ਫਤਿਹ ਸ਼ਾਹ ਨੂੰ ਬੜਾ ਔਖਾ ਭਾਰਾ ਬੋਲਿਆ, ਬੜੇ ਕੜਵੇ ਤੇ ਕਠੋਰ ਲਫ਼ਜ਼ ਬੋਲਿਆ।
ਦੁਸ਼ਮਣ ਅਧਿਕ ਬਿਗਨ ਜਿਸ ਕੀ,
ਕਹਿਣ ਲੱਗਾ ਮੇਰਾ ਦੁਸ਼ਮਣ ਗੁਰੂ ਹੈ ਜਿਨੇ ਏਡਾ ਵੱਡਾ ਭਾਰੀ ਵਿਘਨ ਕੀਤਾ ਮੇਰੀ ਬਰਾਤ ਲਿਆਉਣ ਦੇ ਵਿਚ, ਏਡੇ ਵੱਡੇ ਭਾਰੀ ਵਿਘਨ ਖੜੇ ਕੀਤੇ ਹਨ,
ਐਬੇ ਕੋ ਪੰਸ ਨਾ ਦਿਓ,
ਇਸ ਪਾਸੇ ਆਉਣ ਵਾਸਤੇ ਮੈਨੂੰ ਉਨ੍ਹਾਂ ਨੇ ਰਸਤਾ ਨਹੀਂ ਦਿੱਤਾ, ਲਾਂਘਾ ਨਹੀਂ ਦਿੱਤਾ ਔਰ ਮੇਰੀ ਸਾਰੀ ਬਰਾਤ ਨੂੰ ਫੇਰਾ ਪਾ ਕੇ ਦੂਜੇ ਰਸਤਿਓਂ ਆਉਣਾ ਪਿਆ ਹੈ।
ਜਿਸ ਕੇ ਸੰਗ ਸਖਾ ਪਨ ਠਾਨਾ, ਇਹ ਵੀ ਮੇਰੋ ਸ਼ਤਰੂ ਮਹਾਨਾ,
ਇਹ ਫਤਿਹ ਸ਼ਾਹ ਉਹਨਾਂ ਨਾਲ ਮਿੱਤਰਤਾ ਰੱਖਦਾ ਜਿਹੜੇ ਮੇਰੇ ਦੁਸ਼ਮਣ ਨੇ, ਜਿਨ੍ਹਾਂ ਨੇ ਮੈਨੂੰ ਇਸ ਪਾਸੇ ਆਉਣ ਵਾਸਤੇ ਰਸਤਾ ਨਹੀਂ ਦਿੱਤਾ, ਉਹਨਾਂ ਨਾਲ ਇਹ ਸਖਾਪਨ ਰੱਖਦਾ, ਮਿੱਤਰਤਾ ਰੱਖਦਾ, ਇਸ ਕਰਕੇ ਮੇਰੇ ਦੁਸ਼ਮਣ ਦਾ ਮਿੱਤਰ ਇਹ ਅੱਜ ਮੇਰਾ ਵੀ ਦੁਸ਼ਮਣ ਹੈ, ਇਹ ਅੱਜ ਤੋਂ ਬਾਅਦ ਮੇਰਾ ਵੀ ਦੁਸ਼ਮਣ ਹੈ।
ਡੋਲਾ ਤਿਆਗ ਚਲੋ ਨਿਜ ਦੇਸ਼,
ਛੱਡ ਦੇ ਇਹਦੀ ਲੜਕੀ ਦਾ ਡੋਲਾ, ਔਰ ਇਹਦੀ ਲੜਕੀ ਦਾ ਡੋਲਾ ਇਹਦੇ ਦੇਸ਼ ਵਿਚ ਛੱਡ ਕੇ ਆਪਣੇ ਦੇਸ਼ ਨੂੰ ਰਿਆਸਤ ਨੂੰ ਵਾਪਸ ਤੁਰ ਚੱਲੋ।
ਭੀਮ ਕਹਿ ਕੀਨ ਸਕੋਪ ਵਿਸ਼ੇਸ਼,
ਇਹ ਤਾਂ ਕਹਿ ਕੇ ਭੀਮ ਚੰਦ ਨੇ ਬੜਾ ਭਾਰੀ गुस्सा किया, अपना अंदर का गुस्सा क्रोध वह प्रगट करके राजे फतेह शाह बहुत ज्यादा जलील किया।
तबै कूच बजवाए नगारा, फतेह शाह सुनकर डर धारा।
इथों तक के भीम चंद ने उथों वापसी कूच करने का नगारा भी बजा दिता, कहता नगारे बजाओ कूच दे वापस चलिए तैयारी करो। महाराज जदो राजे फतेह शाह ने गल सुनी के भीम चंद मेरी लड़की का डोला छड़ के चलिया ते हुण वापसी दी इन्हें तैयारी कर ली है, फतेह शाह ने सुन के बहुत ज्यादा डर अपने अंदर धारण किया।
दीन बाक ते कैसन माना,
और फतेह शाह बेबस सी, उन्हें हाथ जोड़े भीम चंद दियां बड़ियां मिन्नतां कीतियां, उहदे अगे बड़े तरले लए ते हाथ बन के उहदा बड़ा सन्मान करदिआं बोलिया,
भीम चंद तब ताए मखाना,
और उहदा सन्मान कीता। तो राजे भीम चंद ने उस वक्त जवाब दिता, बोलिया राजे फतेह शाह नू कहण लगा,
जे सतगुर के संग लड़ाओ सुपत्तन छीन शस्त्र हथ लैओ।
उस वक्त बोलिया फतेह शाह नू कहण लगा, हे फतेह शाह हुण जे तू मेरी गल मन्नेगा तां मैं इह बरात इत्थे रखांगा, तेरी लड़की दा डोला लैके जावांगा। गल इह है कि तेनू गुरु नाल लड़ना पवेगा, तेनू गुरु गोबिंद सिंह साहब नाल जंग करना पवेगा, ते दूजा आ जिहड़े सूरमे आए ने गुरु दे तंबोल लैके इन्हां कोलों सब कुछ लुट लै, इन्हां दे घोड़े ते हथियार तक इन्हां कोलों खोह लै, सब कुछ खो के इन्हां नूं बरंग करके पैदल इथों तोरना कर।
तोर रस रह तोर अर मोरा,
तां तेरा मेरा रस रह सकदा है, तां तेरी मेरी रिश्तेदारी निभ सकदी है, जे तू मेरियां ये गल्लां मन्नेगा शर्तां मन्नेगा।
ना तां मैं छोड़ चलो इत डोला,
नहीं तां मैं तेरी लड़की दा डोला इत्थे छड़ के इथों कूच करन लगा हां, जान लगा हां।
तिनके कहे दीन होए माने,
और फतेह शाह महाराज जी बेबस सी, ओदी मजबूरी बन गई, हालांकि वह हल्ला नहीं सी करना चाहुंदा पर ओदी मजबूरी बन गई, उन्हें दीन हो के राजे भीम चंद दियां दोवें शर्तां मन लिया कबूल कर लिया।
कहलूर पति जथा बखाने,
जिवें कहलूर पति राजे भीम चंद ने जो जो कुछ किया ओ सारियां शर्तां राजे फतेह शाह ने मन लिया।
किम गिन फतेह शाह जब आयो, हम दिश मुख रुख अपर बनायो।
तो महाराज जी इस तरह जदों राजे फतेह शाह ने भीम चंद नाल गलबात की ना, तो अंदरों बाहर नू आया, ते असी महाराज जी उत्थे ही बैठे उड़ीकदे सी कि फतेह शाह साडे नाल किवें पेश आउंदा। ते महाराज जदों फतेह शाह बाहर आया, बार आउंदिया सार जदों सानू आके मुलिया ते ओदा चेहरा साडे नालों बदलिया होया सी, ओदा जेड़ा रुख सी साडे वल्लों बदलिया होया सी।
कृपा आप कीते हम जाना,
सुभा सी वेखदिया भाप के भी अखां बदलिया होईयां ने, फतेह शाह दियां नजरां हुण बदल गईयां ने, भावे ओदी बेबसी सी पर जदों बाहर आया ते बड़ा गुस्से विच सी साडे वल, उन्हें बड़े गुस्से नाल वेख्या नजरां बदलियां जदों असी तुहाडी कृपा नाल असी समझिया, नहीं तां महाराज असी तां उत्थे बैठे सी बेफिक्र होके, पर तुहाडी कृपा नाल असी जान लिया कि राजे फतेह शाह दियां नजरां बदलियां होईयां ने।
भयो बेमुख रिप को बच माना,
वो बेमुख हो गया महाराज जी तुहाडे तों फतेह शाह, उन्हें दुश्मन का क्या मान लिया।
चयो न देन दाज को तब,
महाराज फिर असी सोचिया कि जे फतेह शाह बेमुख हो गया ते फिर ओदी लड़की वास्ते जेड़ा आप जी ने तंबोल भेजिया सी ओ क्यों देना, वो फिर कानू देना सी महाराज, इनिया कीमती वस्तुआ असी गुरु घर दे दुश्मन नू क्यों दे के आउंदे, मित्र हुंदा ते भावे इहो जिहियां होर कई वस्तुआ देंदे, पर जद दुश्मन बन गया दुश्मन दे कहण ते बेमुख हो गया ते फिर महाराज जी असी सोचिया कि तंबोल भी इन्हां नू नहीं देना चाहिए, तो महाराज असी बड़ी छेती नाल जिन्ना तंबोल सी जिन्हां उत्थे ओ वस्तुआं पईआं सन ओ सारियां इकट्ठियां कर लिया सांभ लिया नहीं दित्तियां
करे ओ सकेलन तोरन सबै
बड़ी छेती नाल झटपट सब कुछ असी उत्थो इकट्ठा कर लिया एक भी वस्तु असी महाराज जी उन्हां नूं नहीं दे के आए
निज सपटन सावधान बनाए
अपने जेडे सूरमे सन ओ पहला ही सावधान रखे सी भी काठियां पा के रखिया जे घोड़िया ते तैयारी करके रखिया जे आपां नूं किसे वेले भी इत्थों कूच करना पै सकदा अपने सूरमियां नूं सारे सिपाहियां नूं महाराज असी सावधान करके रखिया होया सी
केवर आपने तछिन आए
उत्थों समान संभालिया जदों वेख्या फतेह शाह दियां नजरां बदल गईयां ने ते महाराज सब कुछ इकट्ठा करके उत्थों असी अपने डेरे ते जिथे बाग विच असी उतरे होए सी उत्थे आ गए
रीन तुरंगम डारो ताले
घोड़ियां दे उत्ते अपने घोड़ियां दे उत्ते उसे वक्त काठियां पा के असी तैयारी कर ली
भए तैयार हथियार संभाले
हथियार संभाल ले शस्त्र संभाल ले ते हथियार शस्त्र संभाल के पूरियां तैयारियां कर लिया कमर कसे कर ले
तब एक नर तोरनी आवा मंत्र ग्रेशन कीन बतावा
आज असी अपना जसूस छड़ आए सी उत्थे भेस बटा के जसूसी करन वास्ते ते इन्ने नूं साडा जसूस साडे कोल आ पहुंचिया उन्हें आके सानू दस्या पहाड़ी राजयां दी सलाह उन्हां दा की मंत्र है ओ हुण की करन लगे ने उन्हां दी सारी सलाह आ के उस नर ने सानू दसी
क्यों तुम बिल में करो प्याना
उन्हें आख्या भई हुण तुसी देरी क्यों कर रहे हो जान वास्ते हुण तुसी चले क्यों नहीं जांदे क्यों देरी कर रहे हो
ना तो घाटा रोकन को ठाना
जे तुसी जान वास्ते कुछ समा होर देरी कीती ते अगे एक घाटा आउंदा है घाटे दा मतलब सज्जे खब्बे पहाड़ विचों रस्ता लगदा सी ते इको रस्ता जान वास्ते तुहाडा घाटा अगे रस्ता रोकण वास्ते पहाड़ियां ने अपनियां फौजां अगे भेज दित्तियां सिपाही अगे भेज दित्ते ने जे तुसी जाण लई देरी कीती ते तुहाडा रस्ता रोक लिया जावेगा
सब राजन की सेना त्यारे करो चाहे सब लूट तुम्हारे
सारे राजयां दी सेना तैयार है ते सारे तैयारी करके तुहाडे वल हमला करन वास्ते यतनशील हो रहे ने और सब आके तुहाडी लुट करना चाहुंदे ने
हाय हथियार जान न दे
उन्हां ने तुहाडे घोड़े लुट लैणे ने तुहाडे हथियार तुहाडे शस्त्र लुट लैणे ने ए घोड़े हथियार भी तुहानू उन्हां ने अपने नाल नहीं लिजाण देने
रुक जाए कुछ बस न बसे
जे तुसी इत्थे रोके गए रस्ता तुहाडा बंद हो गया अगों जाण वास्ते ते फिर तुहाडा कोई बस नहीं चलना क्योंकि पहाड़ी राजयां दी फौज तुहाडे नालों बहु गिणती विच ज्यादा है तुसी थोड़े हो इस करके फिर तुहाडा उन्हां ते कोई बस नहीं चलना
केतक पद दीने ते वीर
रस्ता रोकण वास्ते कई सूरमे अगे भेज भी दिते ने महाराज उह बंदे ने सानू ए आके खबर दिती कि पहाड़ी राजयां ने तुहाडा राह रोकण वास्ते कई सूरमे अगे भेज भी दिते हन
चलो तुरते अब पाए बहीर
तुसी बहीर पा के छेती नाल इत्थों चढ़ के चले जाओ
हम चिंता तेरे अच्छे पए
महाराज जी असी ए गल्लां सुनिया सुन के असी बड़े फिक्रमंद होए चिंता तुर हो गए महाराज एक बारी ता साडे मन चिंता दियां नदियां च वह तुरे
हाक तुम्हारे सिमरन किए
पर बाद विच महाराज जी सानू तुहाडे वचन याद आए पहला ता एकदम चिंता हो गई एकदम असी फिक्र च पै गए भी हुण किवें बनेगा किवें जावांगे जे रस्ता ही रोक लिया उन्हां ने पर बाद विच महाराज तुहाडे वचना नूं असी सिमरिया जिहड़े वचन आउण वेले सानू भेजण समय तुसी कीते सन महाराज तुहाडे वचना नूं याद कीता असी सिमरिया
तुरत अरोहे होए कर चाले
वचन कीता सी कि गुरु ते भरोसा रखियो जिहड़ा गुरु भेजेगा ओह बुलावेगा भी ओह वापस भी लियावेगा अंग संग सहाई होके महाराज तुहाडे ना वचना ते भरोसा रखदिआं यकीन रखदिआं महाराज जी असी उसे वक्त घोड़िआं ते सवार हो गए
ਤੁਰਤ ਅਰੋਏ ਹੋਏ ਕਰ ਚਾਲੇ,
ਘੋੜਿਆਂ ਤੇ ਅਰੋ ਸਵਾਰ ਹੋ ਕੇ ਉਥੋਂ ਤੁਰਤ ਫੁਰਤ ਚੱਲ ਪਏ।
ਤਿੱਖੇ ਪਹਾੜੀ ਆਵਤ ਜਾਲੇ,
ਅਸੀਂ ਵੇਖਿਆ ਵੀ ਸੈਂਕੜਿਆਂ ਦੀ ਗਿਣਤੀ ਚ ਪਹਾੜੀਏ ਟੁਰੇ ਆ ਰਹੇ ਨੇ, ਪਹਾੜੀ ਫੌਜਾਂ ਟੁਰੀਆਂ ਆ ਰਹੀਆਂ ਹਨ।
ਆਇਨ ਤਵਾਏ ਪੰਥ ਤਿਸ ਆਏ,
ਘੋੜੇ ਦੁੜਾਏ ਤੇ ਦੁੜਾ ਕੇ ਉਸੇ ਰਸਤੇ ਜਿੱਥੇ ਉਨ੍ਹਾਂ ਨੇ ਰਸਤਾ ਰੋਕਿਆ ਵੀ ਹੋਇਆ, ਕਈ ਸਿਪਾਹੀ ਅੱਗੇ ਪਹਾੜੀਏ ਖੜੇ ਵੀ ਹੋਏ ਸਨ, ਅਸੀਂ ਘੋੜੇ ਦੌੜਾ ਕੇ ਉਹਨਾਂ ਵੱਲ ਵੱਧ ਕੇ ਅੱਗੇ ਆਏ।
ਅਲਪ ਦੇ ਕੇ ਅਮ ਤੁਬਕ ਚਲਾਏ,
ਥੋੜੇ ਹੀ ਸਨ, ਜ਼ਿਆਦਾ ਨਹੀਂ ਸੀ, ਥੋੜੀ ਗਿਣਤੀ ਚ ਖੜੇ ਸਨ ਤੇ ਥੋੜਿਆਂ ਨੂੰ ਵੇਖ ਕੇ ਅਸੀਂ ਬੜੀ ਛੇਤੀ ਨਾਲ ਬੰਦੂਕਾਂ ਤਿਆਰ ਸਨ, ਗੋਲੀਆਂ ਦਾਗ ਦਿੱਤੀਆਂ।
ਜਬ ਮੈਂ ਸ਼ਲਪ ਕੋ ਸ਼ਬਦੀ ਉਠਾਵਾ,
ਜਦੋਂ ਸ਼ਲਖ ਚੱਲੀ ਨਾ, ਬੰਦੂਕਾਂ ਦੀਆਂ ਗੋਲੀਆਂ ਦਾਗੀਆਂ ਤੇ ਆਵਾਜ਼ ਆਈ,
ਥਲ ਥਲ ਮੈਂ ਦਲ ਅਟਕ ਰਹਾਵਾ।
ਮਹਾਰਾਜ ਜਿੱਥੇ ਜਿੱਥੇ ਦਲ ਸੀ ਅਟਕ ਗਿਆ ਉੱਥੇ, ਜਿੱਥੇ ਜਿੱਥੇ ਉਹ ਖੜੇ ਸਨ ਉੱਥੇ ਹੀ ਪਿੱਛੇ ਹੋ ਕੇ ਆਪੇ ਹੀ ਸਾਨੂੰ ਲੰਘਣ ਵਾਸਤੇ ਰਸਤਾ ਦੇਣ ਲੱਗ ਪਏ।
ਅੱਗੇ ਅਰੇ ਕੁਛ ਕਜੇ ਵੀਰ,
ਉਹਨਾਂ ਵਿੱਚੋਂ ਕੋਈ ਸੂਰਮੇ ਅੱਗੇ ਸਾਡੇ ਅੜੇ, ਬਾਕੀ ਤਾਂ ਪਿੱਛੇ ਹੋ ਕੇ ਖਲੋ ਗਏ ਕਿ ਲੰਘ ਜਾਣ ਦੇ ਕਿਉਂ ਗੋਲੀਆਂ ਖਾਂਦੇ ਜੇ, ਕਿਉਂ ਆਪਣੀਆਂ ਜਾਨਾਂ ਗਵਾਉਂਦੇ ਜੇ, ਤੇ ਕੁਝ ਕੁ ਜਿਹੜੇ ਸੂਰਮੇ ਸਾਨੂੰ ਅੱਗੇ ਅੜ ਗਏ।
ਦਿਨ ਪਰ ਤਿਆਗੇ ਤੁਪ ਕਰੋ ਤੀਰ,
ਤੇ ਅਸੀਂ ਬੰਦੂਕਾਂ ਦੀਆਂ ਗੋਲੀਆਂ ਦਾਗੀਆਂ ਤੀਰ ਚਲਾਏ।
ਕਿਸਕ ਮਰੇ ਕਾਇਲ ਕੋ ਭਏ,
ਉਹਨਾਂ ਵਿੱਚੋਂ ਕਈ ਮਾਰੇ ਗਏ ਪਹਾੜੀਏ ਤੇ ਕਈ ਜ਼ਖਮੀ ਹੋ ਗਏ।
ਅਮਰੋ ਆਗਾ ਤਜ ਕਰ ਗਏ,
ਗੁਰੂ ਸਾਡਾ ਅਗਲਾ ਰਸਤਾ ਛੱਡ ਕੇ ਦੌੜ ਗਏ, ਤਿੱਤਰ ਬਿੱਤਰ ਹੋ ਗਏ। ਇਕਦਮ ਉਹਨਾਂ ਨੇ ਸਾਡਾ ਰਸਤਾ ਅੱਗੋਂ ਸਾਫ ਕਰ ਦਿੱਤਾ।
ਫਤਿਹ ਪਾਏ ਗੁਰ ਬਣੇ ਸਾਏ,
ਮਹਾਰਾਜ ਤੁਹਾਡੀ ਸਹਾਇਤਾ ਹੋਈ ਤੇ ਸਾਡੀ ਉੱਥੇ ਫਤਿਹ ਹੋ ਗਈ, ਨਹੀਂ ਤਾਂ ਉੱਥੇ ਜਿੱਤਣ ਦੀ ਵਾਹ ਨਹੀਂ ਸੀ। ਜਿੰਨਾ ਦਲ ਸੀ ਪਹਾੜੀਆਂ ਦਾ, ਕਿੰਨੇ ਕੀ ਆ ਜਾਂਦੇ ਚੜ ਕੇ, ਮਹਾਰਾਜ ਉਥੇ ਫਤਿਹ ਪ੍ਰਾਪਤ ਕੀਤੀ ਅਸੀਂ ਤੁਹਾਡੀ ਸਹਾਇਤਾ ਨਾਲ।
ਇਸ ਬਿਦ ਪਹੁੰਚੇ ਆਨੇ ਥਾਏ,
ਇਸ ਪ੍ਰਕਾਰ ਨਾਲ ਚੱਲ ਕੇ ਅਸੀਂ ਇੱਥੇ ਪਹੁੰਚ ਗਏ।
ਸਕਲ ਭੇਦ ਅਮ ਸੁਣ ਕਰ ਆਏ,
ਮਹਾਰਾਜ ਉਥੋਂ ਦਾ ਸਾਰਾ ਭੇਦ ਅਸੀਂ ਸੁਣ ਕੇ ਆਏ, ਉਹਨਾਂ ਪਹਾੜੀਆਂ ਦੇ ਅੰਦਰ ਦੀਆਂ ਜਿਹੜੀਆਂ ਗੱਲਾਂ ਹਨ ਉਹ ਅਸੀਂ ਜਾਣ ਕੇ ਆਏ ਹਾਂ।
ਮੰਤਰ ਕੀਨ ਸਭ ਮਿਲ ਗਏ ਰਹਿਰਾਏ,
ਮਹਾਰਾਜ ਹੁਣ ਅਸੀਂ ਸੁਣ ਕੇ ਆਏ ਹਾਂ ਕਿ ਉਹ ਜਿੰਨੇ ਪਹਾੜੀਏ ਨੇ ਉਹਨਾਂ ਸਾਰਿਆਂ ਨੇ ਰਲ ਕੇ ਸਲਾਹ ਕਰ ਲਈ, ਉਹਨਾਂ ਸਾਰਿਆਂ ਨੇ ਰਲ ਕੇ ਮੰਤਰ ਪਕਾ ਲਿਆ।
ਫਤਿਹ ਸ਼ਾਹ ਤੋਂ ਤਵ ਠਹਿਰਾਏ, ਜਾਏ ਪ੍ਰਥਮ ਤੂੰ ਪਾਏ ਲੜਾਏ,
ਰਾਜਾ ਫਤਿਹ ਸ਼ਾਹ ਨੂੰ ਉਹਨਾਂ ਨੇ ਪ੍ਰੇਰਿਆ ਕਿ ਫਤਿਹ ਸ਼ਾਹ ਅਸੀਂ ਤੇਰੀ ਮਦਦ ਕਰਾਂਗੇ, ਤੂੰ ਆਪਣੀ ਫੌਜ ਨੂੰ ਅੱਗੇ ਲਾ ਕੇ ਤੁਰ ਤੇ ਚੱਲ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਪੌਂਟਾ ਸਾਹਿਬ ਹਮਲਾ ਕਰ, ਕਿਉਂਕਿ ਉਹ ਤੇਰੀ ਰਿਆਸਤ ਦੀ ਹੱਦ ਦੇ ਉੱਤੇ ਨੇ, ਅਸੀਂ ਤਾਂ ਕੇਵਲ ਤੇਰੀ ਮਦਦ ਕਰ ਸਕਦੇ ਹਾਂ, ਤੂੰ ਹਮਲਾ ਕਰਨਾ। ਏਦਾਂ ਮਹਾਰਾਜ ਹੁਣ ਰਾਜੇ ਫਤਿਹ ਸ਼ਾਹ ਨੂੰ ਉਹਨਾਂ ਨੇ ਅੱਗੇ ਆਗੂ ਬਣਾਇਆ ਔਰ ਕੁਝ ਸਮੇਂ ਤੱਕ ਹੁਣ ਫਤਿਹ ਸ਼ਾਹ ਇੱਥੇ ਪਹੁੰਚ ਕੇ ਤੁਹਾਡੇ ਨਾਲ ਜੰਗ ਕਰੇਗਾ, ਲੜਾਈ ਕਰੇਗਾ।
ਫਤਿਹ ਸ਼ਾਹ ਤੋਂ ਤਵ ਠਹਿਰਾਈ, ਜਾਏ ਪ੍ਰਥਮ ਤੂੰ ਪਾਏ ਲੜਾਈ, ਭੀਮ ਚੰਦ ਕੋ ਹਰਕ ਕਰਨ ਕੋ ਪਏ ਤਿਆਰ ਅਬ ਆਏ ਲੜਨ ਕੋ।
ਫਤਿਹ ਸ਼ਾਹ ਨੂੰ ਉਹਨਾਂ ਨੇ ਕਿਹਾ ਕਿ ਤੂੰ ਜਾ ਕੇ ਪਹਿਲਾਂ ਅੱਗੇ ਲੜਾਈ ਕਰ। ਇਦਾਂ ਰਾਜੇ ਭੀਮ ਚੰਦ ਨੂੰ ਖੁਸ਼ ਕਰਨ ਵਾਸਤੇ, ਪ੍ਰਸੰਨ ਕਰਨ ਵਾਸਤੇ ਮਹਾਰਾਜ ਹੁਣ ਉਹਨਾਂ ਨੇ ਤਿਆਰੀਆਂ ਕੀਤੀਆਂ ਹੋਈਆਂ ਨੇ।
ਬਾਟ ਦੀਨ ਬਾਰੂਦ ਗੋਰੇ,
ਆਪਣੀ ਫੌਜ ਦੇ ਵਿੱਚ ਉਹਨਾਂ ਨੇ ਬਾਰੂਦ ਤੇ ਗੋਲੀ ਸਿੱਕਾ ਵਰਤਾ ਦਿੱਤਾ ਹੈ।
ਆਇਓ ਲਖੋ ਆਪ ਕੀ ਓਰੇ,
ਮਹਾਰਾਜ ਜਿਵੇਂ ਅਸੀਂ ਪਹੁੰਚ ਗਏ ਹਾਂ, ਸਾਡੇ ਪਿੱਛੇ ਸਮਝ ਲਓ ਹੁਣ ਪਹਾੜੀਏ ਵੀ ਆਏ ਪਹੁੰਚੇ, ਉਹਨਾਂ ਦਾ ਦਲ ਵੀ ਹੁਣ ਸਾਡੇ ਪਿੱਛੇ ਸਮਝ ਲੋ ਆਇਆ ਪਹੁੰਚਿਆ।
ਧਨ ਨਿਜ ਦਲ ਕੋ ਕਰੀਐ,
ਪਾਤਸ਼ਾਹ ਹੁਣ ਸਾਡੀ ਬੇਨਤੀ ਹੈ ਕਿ ਤੁਸੀਂ ਆਪਣੇ ਦਲ ਨੂੰ, ਆਪਣੀਆਂ ਫੌਜਾਂ ਨੂੰ, ਸਿਪਾਹੀਆਂ ਨੂੰ ਹੁਣ ਸਾਵਧਾਨ ਕਰੋ।
ਜੰਗ ਮਚਾਵਨ ਤਿਆਰੀ ਧਰੀਐ,
ਜੰਗ ਮਚਾਉਣ ਵਾਸਤੇ, ਜੰਗ ਲੜਨ ਵਾਸਤੇ ਤਿਆਰੀ ਕਰ ਲੋ ਗਰੀਬ ਨਵਾਜ ਜੀ।
ਜਿਮ ਹਮ ਕੋ ਆਇਓ ਲਖ ਲੀਨੋ, ਫਤਿਹ ਸ਼ਾਹ ਤੈਸੇ ਤੁਮ ਚੀਨੋ,
ਜਿਵੇਂ ਅਸੀਂ ਤੁਹਾਡੇ ਤੱਕ ਪਹੁੰਚ ਗਏ ਹਾਂ, ਸਮਝ ਲੋ ਹੁਣ ਫਤਿਹ ਸ਼ਾਹ ਵੀ ਪਹੁੰਚਿਆ। ਸਮਝ ਲਓ ਵੀ ਹੁਣ ਆਪਣਾ ਦਲ ਲੈ ਕੇ ਫੌਜਾਂ ਲੈ ਕੇ ਆ ਪਹੁੰਚਿਆ ਹੈ।
ਗਨ ਰਾਜਨ ਕੀ ਚਮੂ ਬਟੋਰੇ,
ਮਹਾਰਾਜ ਉਹਨੇ ਬਹੁਤ ਸਾਰੇ ਰਾਜਿਆਂ ਦੀਆਂ ਫੌਜਾਂ ਇਕੱਠੀਆਂ ਕਰ ਲਈਆਂ ਹਨ।
ਕੂਚ ਆਵਤੀ ਤੋਰੇ,
ਕੂਚ ਕਰਕੇ ਉਥੋਂ ਚੱਲ ਵੀ ਪਿਆ। ਅਸੀਂ ਸੁਣਿਆ ਕਿ ਸਾਡੇ ਪਿੱਛੇ ਉਹਨਾਂ ਨੇ ਵੀ ਚਾਲੇ ਪਾ ਦਿੱਤੇ ਨੇ, ਉਥੋਂ ਟੁਰ ਪਏ ਨੇ।
ਕਲਗੀ ਤਰ ਸੁਣ ਕਰ ਤਿਸ ਟਾਲਾ,
ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਸ ਵਕਤ ਬਚਨ ਸੁਣੇ।
ਫਰਕ ਉੱਠੀ ਜੁਗ ਪੂਜਾ ਮਿਸਾਲਾ,
ਮਹਾਰਾਜ ਜੀ ਦੇ ਡੋਲੇ ਫਰਕ ਉੱਠੇ। ਗੁਰੂ ਕਲਗੀ ਧਰ ਦੇ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀਆਂ ਬਾਹਾਂ ਫਰਕੀਆਂ ਹਨ।
ਗਰਜਤ ਸਮਾ ਬਿਕੈ ਮਚ ਭਾਕਾ,
ਗਰਜਵੀਂ ਆਵਾਜ਼ ਵਿਚ, ਬੜੀ ਬੇਰਸੀ ਆਵਾਜ਼ ਵਿਚ, ਆਪਣੀ ਸਭਾ ਵਿਚ, ਆਪਣੀ ਮਜਲਸ ਵਿਚ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਬੋਲੇ।
ਸ੍ਰੀ ਅਸ ਤੁਜ ਪੁਰਵੈ ਅਮਕਾਂਖਾ,
ਆਹਾ ਬਲਿਹਾਰ ਅਕਾਲ ਪੁਰਖ ਤੋਂ ਕੁਰਬਾਨ, ਅਕਾਲ ਪੁਰਖ ਜੀ ਅੱਜ ਸਾਡੀ ਕਾਂਖਾ ਪੂਰੀ ਕਰਨ ਲੱਗੇ ਹਨ, ਸਾਡੀ ਕਾਮਨਾ ਪੂਰੀ ਕਰਨ ਲੱਗੇ ਹਨ। ਸਾਡੀ ਕਾਮਨਾ ਕੀ ਹੈ? ਗੁਰੂ ਕਲਗੀਧਰ ਕਹਿੰਦੇ ਸਾਡੀ ਕਾਮਨਾ ਹੈ ਧਰਮ ਯੁੱਧ ਲੜਨਾ, ਔਰ ਧਰਮ ਯੁੱਧ ਲੜਨ ਦੀ ਇਹ ਕਾਂਖਾ ਸ੍ਰੀ ਅਸਤੋਜਾ ਅਕਾਲ ਪੁਰਖ ਜੀ ਉਹ ਸਾਡੀ ਪੂਰੀ ਕਰਨ ਲੱਗੇ ਹਨ।
ਜਦ ਪਹੁੰਚੇ ਰਣ ਖੇਤ ਪਹਾੜੇ,
ਜਦੋਂ ਜੰਗ ਦੇ ਖੇਤ ਵਿਚ ਰਣ ਭੂਮੀ ਵਿਚ ਪਹਾੜੀਏ ਪਹੁੰਚਣਗੇ।
ਹਿਮ ਕਰੋ ਸ਼ਸਤਰਨ ਗਲ ਮਾਰੇ,
ਔਰ ਇਹਨਾਂ ਸ਼ਤਰੂਆਂ ਤੇ ਦੁਸ਼ਮਣਾਂ ਨੂੰ ਇਸ ਤਰ੍ਹਾਂ ਜੰਗ ਦੇ ਮੈਦਾਨ ਵਿਚ ਮਾਰਾਂਗੇ, ਇਹਨਾਂ ਦੇ ਸਮੂਹਾਂ ਦੇ ਸਮੂਹ ਪਹਾੜੀਆਂ ਦੇ ਇਸ ਤਰ੍ਹਾਂ ਮਾਰਾਂਗੇ।
ਹਿਰੋਲ ਤੂਫਾਨ ਕਰੇ ਬੋ ਧਰਨੇ,
ਧਰਤੀ ਇਹਨਾਂ ਦੇ ਖੂਨ ਨੂੰ ਪੀਵੇਗੀ, ਰਣ ਭੂਮੀ ਇਹਨਾਂ ਪਹਾੜੀਆਂ ਦੇ ਖੂਨ ਨੂੰ ਪੀਵੇਗੀ।
ਹੈ ਜੈ ਹੈ ਤਾਂ ਲੋਹਿਤ ਬਰਨੇ,
ਸਾਰੀ ਧਰਤੀ ਲਾਲ ਸੁਰਖ ਹੋ ਜਾਏਗੀ ਜਦੋਂ ਰਣ ਭੂਮੀ ਚ ਇਹਨਾਂ ਪਹਾੜੀਆਂ ਨੂੰ ਜੰਗ ਦੇ ਮੈਦਾਨ ਚ ਮਾਰਾਂਗੇ। ਸਾਰੀ ਰਣ ਭੂਮੀ ਦੀ ਧਰਤੀ ਜ਼ਮੀਨ ਲਾਲ ਵਰਨੀ ਲਾਲ ਰੰਗ ਦੀ ਹੋ ਜਾਏਗੀ।
ਰੁੰਡ ਮੁੰਡ ਗਨ ਕੋ ਕਰ ਦਿਓ,
ਰੁੰਡ ਮੁੰਡ ਕਰ ਦਿਆਂਗੇ ਇਹਨਾਂ ਦੇ ਸਿਰ, ਇਹਨਾਂ ਦੀਆਂ ਬਾਹਾਂ ਲੱਤਾਂ ਵੱਡੀਆਂ ਹੋਈਆਂ ਜ਼ਮੀਨ ਦੇ ਉੱਤੇ ਪਈਆਂ ਹੋਣਗੀਆਂ।
ਹੱਥ ਪਾਏ ਕਾਟਤ ਬਿਥਰੇ ਹੋ,
ਹੱਥ ਪੈਰ ਕੱਟ ਕੇ ਵੱਢ ਕੇ ਜੰਗ ਦੇ ਮੈਦਾਨ ਚ ਖਲੇਰ ਕੇ ਰੱਖ ਦਿਆਂਗੇ। ਇਹੋ ਜਿਹਾ ਵਿਕਰਾਲ ਭਿਆਨਕ ਰਣ ਭੂਮੀ ਦਾ ਮਾਹੌਲ ਬਣਾਵਾਂਗੇ।
ਬਹੁ ਦਿਨ ਕੋ ਮਮ ਕੋਪ ਮਿਸਾਲਾ,
ਮਹਾਰਾਜ ਜੀ ਕਹਿੰਦੇ ਬੜੇ ਦਿਨਾਂ ਦਾ ਸਾਡੇ ਹਿਰਦੇ ਚ ਵੀਰ ਰਸ ਜਾਗ ਰਿਹਾ ਹੈ।
ਫਤਿਹ ਸ਼ਾਹ ਪਰ ਸਜੋ ਕਰਾਲਾ,
ਔਰ ਅਸੀਂ ਆਪਣਾ ਇਹ ਵੀਰ ਰਸ, ਆਪਣਾ ਇਹ ਕੂਪ ਰਾਜਾ ਫਤਿਹ ਸ਼ਾਹ ਤੇ ਕੱਢਾਂਗੇ, ਰਾਜਾ ਫਤਿਹ ਸ਼ਾਹ ਦੇ ਉੱਤੇ ਕੱਢਾਂਗੇ ਕਰਾਲ ਰੂਪ ਕਰਕੇ।
ਭੀਮ ਚੰਦ ਕੋ ਜੇ ਇੱਕ ਬਾਰੇ,
ਰਾਜਾ ਭੀਮ ਚੰਦ ਜੇ ਇੱਕ ਵਾਰੀ,
ਕਰੋ ਬਿਲੋਕਨ ਜੰਗ ਮਜਾਰੇ,
ਭੀਮ ਚੰਦ ਨੂੰ ਜੰਗ ਦੇ ਮੈਦਾਨ ਦਾ ਇਹੋ ਜਿਹਾ ਤਮਾਸ਼ਾ ਵਿਖਾਵਾਂਗਾ ਕਿ ਰਾਜੇ ਭੀਮ ਚੰਦ ਦੀਆਂ ਕਈ ਪੁਸ਼ਤਾਂ ਜੰਗ ਤੋਂ ਡਰਿਆ ਕਰਨਗੀਆਂ। ਜੰਗ ਤੋਂ
ਐਸੇ ਤਜੋ ਬਾਨ ਕਰਾਰੇ, ਬੇਦ ਸ਼ਰੀਰਨ ਪਰ ਹੈ ਪਾਰੇ।
ਆਖਿਆ ਕਹਿੰਦੇ ਹੱਥ ਚ ਤੀਰ ਫੜਿਆ ਹੋਇਆ ਕਲਗੀਧਰ ਨੇ ਖਪਰਾ ਤੀਰ, ਕਹਿੰਦੇ ਆ ਖਪਰੇ ਤੀਰ ਆਪਣੀ ਕਮਾਨ ਵਿਚੋਂ ਇਹੋ ਜੇ ਢੰਗ ਨਾਲ ਛੱਡਾਂਗੇ ਕਿ ਸੈਂਕੜੇ ਦੁਸ਼ਮਣਾਂ ਦੀਆਂ ਛਾਤੀਆਂ ਨੂੰ ਚੀਰਦਿਆਂ ਹੋਇਆ ਇਹ ਤੀਰ ਪਾਰ ਜਾ ਨਿਕਲਣਗੇ।
ਤੇਰੇ ਅਗਾਰੀ ਦੇ ਪ੍ਰਾਣ,
ਜਿਹੜਾ ਇਹਨਾਂ ਤੀਰਾਂ ਦੇ ਸਾਹਮਣੇ ਆਵੇਗਾ ਉਹਦੇ ਪ੍ਰਾਣ ਉਡਲ ਪੰਖੇਰੂ ਹੋ ਜਾਣਗੇ।
ਨਾ ਤਾਂ ਭਾਜੈ ਰਣ ਤਿਆਗ ਮਾਨ,
ਜੇ ਕੋਈ ਕਾਇਰ ਬਣਿਆ ਇਹਨਾਂ ਤੀਰਾਂ ਤੋਂ ਡਰਦਾ ਹੋਇਆ ਉਹ ਰਣ ਭੂਮੀ ਨੂੰ ਛੱਡ ਕੇ ਭੱਜ ਜਾਏਗਾ ਕਾਇਰ ਬਣ ਕੇ ਗੀਦੀ ਬਣ ਕੇ।
ਹਿਮ ਕਹਿ ਕਰ ਗੁਰ ਸਭਾ ਮਜਾਰਾ,
ਰਾਜਗੁਰੂ ਕਲਗੀਧਰ ਜੀ ਨੇ ਇਹ ਬਚਨ ਆਪਣੀ ਸਭਾ ਵਿਚ ਕਹੇ ਹਨ।
ਰੰਗ ਮਸੰਦਨ ਹੁਕਮ ਉਚਾਰਾ,
ਔਰ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣਿਆਂ ਮਸੰਦਾਂ ਨੂੰ ਹੁਕਮ ਕੀਤਾ,
ਤਿਆਰੀ ਕਰੀਏ ਜੰਗ ਕੀ, ਤਿਆਰੀ ਅਧਕ ਜੰਗ ਕੀ ਧਰੀਏ।
ਮਹਾਰਾਜ ਜੀ ਨੇ ਆਖਿਆ ਬਈ ਤਿਆਰੀ ਕਰ ਲੋ ਜੰਗ ਵਾਸਤੇ, ਜੋ ਅਸਬਾਬ ਸਮਾਨ ਚਾਹੀਦਾ ਇਕੱਠਾ ਕਰਕੇ ਸੂਰਮਿਆਂ ਚ ਵੰਡ ਦਿਓ।
ਗੁਲਕਾ ਬਿੰਦ ਬਰੂਦੈ ਕਰੀਏ,
ਗੋਲੀਆਂ ਬੰਦੂਕਾਂ ਬਰੂਦ ਦੀ ਕੁੱਪੇ ਭਰ ਭਰ ਕੇ ਤਿਆਰ ਕਰ ਲਵੋ।
ਤੀਰਥ ਫੰਗਣ ਤੋਂ ਮਰ ਭਾਲੇ,
ਤੀਰ ਇਕੱਠੇ ਕਰਵਾ ਲੋ, ਬੰਦੂਕਾਂ ਇਕੱਠੀਆਂ ਕਰ ਲੋ, ਬਰਛੇ ਤੇ ਭਾਲੇ ਇਕੱਠੇ ਕਰ ਲਵੋ,
ਤਨਕ ਬਾਨ ਬੀਜੈ ਪਟ ਜਾਲੇ,
ਸਾਰੇ ਸੂਰਮਿਆਂ ਨੂੰ ਸ਼ਸਤਰ ਵੰਡ ਦਿਓ, ਵੱਧ ਤੋਂ ਵੱਧ ਖਜ਼ਾਨੇ ਚ ਜਿੰਨੇ ਪਏ ਨੇ, ਔਰ ਤਨਕ ਬਾਣ ਸਾਰੇ ਸੂਰਮਿਆਂ ਵਿਚ ਵੰਡ ਦਿਓ,
ਇਹ ਮੌਲਤ ਦੋ ਦਿਓ ਪ੍ਰਤਾਪਾ।
ਮਹਾਰਾਜ ਜੀ ਬਚਨ ਕਰ ਰਹੇ ਸਨ, ਇਹ ਕਹਿ ਰਹੇ ਸਨ ਸਾਰੇ ਸੂਰਮਿਆਂ ਨੂੰ ਤਿਆਰ ਕਰ ਦਿਓ, ਸਭ ਚ ਸ਼ਸਤਰ ਅਸਤਰ ਵਰਤਾ ਦਿਓ, ਗੋਲੀ ਸਿੱਕਾ ਬਰੂਦ ਸਭ ਵਿਚ ਵੰਡ ਦਿਓ। ਇੱਦਾਂ ਕਹਿੰਦਿਆਂ ਕਹਿੰਦਿਆਂ ਮਹਾਰਾਜ ਜੀ ਦੇ ਚਿਹਰੇ ਤੇ ਪ੍ਰਤਾਪ ਵਧਦਾ ਜਾ ਰਿਹਾ, ਜਾਹੋ ਜਲਾਲ ਤੇਜ ਮਹਾਰਾਜ ਜੀ ਦੇ ਚਿਹਰੇ ਤੇ ਵਧਦਾ ਜਾ ਰਿਹਾ ਹੈ।
ਜਿਸ ਤੇ ਸ਼ਤਰੂ ਬ੍ਰਿੰਦ ਹੋਏ ਖਾਪਾ,
ਇਹਦਾ ਪ੍ਰਤਾਪ ਚਿਹਰੇ ਤੇ ਵਧ ਰਿਹਾ, ਮੰਨੋ ਜਿਸ ਪ੍ਰਤਾਪ ਤੋਂ ਇਹਨਾਂ ਸਾਰੇ ਦੁਸ਼ਮਣਾਂ ਦਾ ਖਾਤਮਾ ਹੋਣਾ ਹੈ, ਇਹਨਾਂ ਸਾਰੇ ਦੁਸ਼ਮਣਾਂ ਦਾ ਨਾਸ ਹੋਣਾ ਹੈ।
ਇਹ ਮੌਲਤ ਬੋ ਦਿਓ ਮੁਖ ਗੁਰ ਤੋਂ ਹਿਮ ਦੇਖਣ ਲਾਗਾ, ਮਨੋ ਵੀ ਰਸ ਸੁਪਤਿਓ ਜਾਗਾ।
ਕਲਗੀ ਧਰ ਜੀ ਦਾ ਚਿਹਰਾ ਵੇਖਣ ਚ ਇਸ ਤਰ੍ਹਾਂ ਜਾਪਦਾ ਹੈ, ਮਨੋ ਸੁੱਤਾ ਪਿਆ ਵੀਰ ਰਸ ਜਾਗ ਪਿਆ ਹੋਵੇ। ਮਹਾਰਾਜ ਜੀ ਦੇ ਚਿਹਰੇ ਤੇ ਇੰਨੀ ਕ੍ਰਾਂਤੀ, ਇਤਨੀ ਲਾਲੀ, ਨੇਤਰ ਲਾਲ, ਸੁਰਖ ਪੌਹਾਂ ਚੜ ਗਈਆਂ ਵੀਰ ਰਸ ਦੇ ਨਾਲ, ਤੇ ਮਹਾਰਾਜ ਜੀ ਦੇ ਚਿਹਰੇ ਦੇ ਉੱਤੇ ਇਸ ਤਰ੍ਹਾਂ ਵੇਖਣ ਚ ਪ੍ਰਤੀਤ ਹੋ ਰਿਹਾ, ਮਾਨੋ ਜਿਵੇਂ ਸੁੱਤਾ ਪਿਆ ਵੀਰ ਰਸ ਜਾਗ ਪਿਆ ਹੋਵੇ।
ਦਇਆ ਰਾਮ ਪ੍ਰੋਤੇਮ ਬੋਲਾ,
ਮਹਾਰਾਜ ਜੀ ਨੇ ਜਦੋਂ ਇਹ ਹੁਕਮ ਕੀਤਾ ਤੇ ਲਾਗੇ ਭਾਈ ਦਇਆ ਰਾਮ ਜੀ ਬੈਠੇ ਸਨ, ਬੋਲੇ
ਸੁਣੋ ਪ੍ਰਭੂ ਪਾਰਾਜਨ ਟੋਲਾ।
ਕਹਿਣ ਲੱਗੇ ਹੇ ਪ੍ਰਭੂ ਜੀ, ਸਾਰੇ ਪਹਾੜੀ ਰਾਜਿਆਂ ਦਾ ਟੋਲਾ ਇਕੱਠਾ ਹੋ ਗਿਆ, ਸਾਰੇ ਪਹਾੜੀਏ ਇਕੱਠੇ ਹੋ ਗਏ ਨੇ।
ਦੀਰਘ ਭੀਮ ਚੰਦ ਕਹਿ ਲੋਰੇ,
ਸਭ ਤੋਂ ਵੱਡਾ ਦੀਰਘ ਭੀਮ ਚੰਦ ਕਹਿਲੂਰੀ ਰਾਜਾ ਹੈ,
ਜਿਸ ਤਿਗ ਭਈ ਬਾਣੀ ਧੂਰੇ,
ਜ਼ਿਆਦਾ ਅਧਿਕ ਫੌਜ ਰਾਜੇ ਭੀਮ ਚੰਦ ਦੇ ਕੋਲ ਹੈ।
ਸਭ ਗ੍ਰਾਮਨ ਕੀ ਛੋਰ ਅਕਾਰੇ,
ਮਹਾਰਾਜ ਉਹਨੇ ਪਿੰਡਾਂ ਦੀ ਛੇੜ ਵੀ ਇਕੱਠੀ, ਛੇੜ ਹੁੰਦੀ ਆ ਵੀ ਲੋਕਾਂ ਨੂੰ ਸੱਦ ਲੈਣਾ, ਇਹ ਜੰਗ ਹੋਣ ਲੱਗਾ ਤੇ ਸਾਰੀ ਲੁੱਟ ਉਹਨਾਂ ਨੂੰ ਮਾਫ਼ ਹੋਵੇਗੀ ਜਿਹੜੀ ਉੱਥੇ ਪਿੰਡ ਲੁੱਟੇ ਜਾਣਗੇ, ਗ੍ਰਾਮ ਲੁੱਟੇ ਜਾਣਗੇ, ਉਹਦੇ ਚੋਂ ਲੁੱਟ ਮਾਫ਼ ਹੋਵੇਗੀ। ਉਹ ਫਿਰ ਏਦਾਂ ਐਲਾਨ ਕਰਕੇ ਛੇੜ ਇਕੱਠੀ ਕਰ ਲੈਂਦੇ, ਮਹਾਰਾਜ ਬਹੁਤ ਸਾਰੇ ਪਿੰਡਾਂ ਦੀ ਛੇੜ ਉਹਨਾਂ ਨੇ ਨਾਲ ਇਕੱਠੀ ਕਰ ਲਈ ਹੈ।
ਸੁਣ ਪਹੁੰਚੀ ਗਨ ਸ਼ਸਤਰਨ ਧਾਰੇ,
ਸ਼ਸਤਰ ਧਾਰੀ ਜਿਹੜੀ ਛੇੜ ਹੈ, ਜਿਹੜੇ ਸ਼ਸਤਰਾਂ ਨਾਲ ਲੜਨਾ ਵੀ ਜਾਣਦੇ ਨੇ, ਉਹ ਉਹਨਾਂ ਕੋਲ ਸੁਣ ਕੇ ਪਹੁੰਚ ਗਏ ਹਨ।
ਹੁਣ ਕਟੋਚੀਆ ਨਾਮ ਕਿਰਪਾਲ,
ਕਿਰਪਾਲ ਕਟੋਚੀਆ ਰਾਜਾ ਵੀ ਹੈ ਉਹਨਾਂ ਦੇ ਨਾਲ,
ਗੁਲੇਰੀਆ ਸਾਦਲ ਗੋਪਾਲ,
ਰਾਜਾ ਗੁਲੇਰੀਆ ਜਿਹਨੂੰ ਗੋਪਾਲ ਚੰਦ ਕਹਿੰਦੇ ਨੇ ਰਾਜਾ, ਉਹਦੇ ਨਾਲ ਵੀ ਉਹਦਾ ਬੜਾ ਵੱਡਾ ਭਾਰੀ ਦਲ ਹੈ।
ਇਮ ਦੂਵਨ ਬੋ ਵੀਰ ਸਕੇਲੇ ਆਏ ਮਿਲੇ ਗਨ ਆਯੋ ਦਲੇ,
ਇਹਨਾਂ ਦੋਵਾਂ ਰਾਜਿਆਂ ਨੇ ਵੀ ਆਪਣੇ ਬੜੇ ਸੂਰਮੇ ਇਕੱਠੇ ਕੀਤੇ ਨੇ, ਔਰ ਸਭ ਸ਼ਸਤਰ ਲੈ ਕੇ ਇਕੱਠੇ ਹੋਏ ਹਨ।
ਹੰਡੂਰੀਆ ਅਰ ਜਸਵਾਲ,
ਮਹਾਰਾਜ ਰਾਜਾ ਹੰਡੂਰੀਆ ਤੇ ਰਾਜਾ ਜਸਵਾਲੀਆ
ਕੇ ਸੰਗ ਸਪਤੈ ਜਾਲ,
ਇਹਨਾਂ ਨਾਲ ਵੀ ਬੜੇ ਸੂਰਮੇ ਨੇ, ਬੜੇ ਯੋਧੇ ਨੇ, ਇਹਨਾਂ ਨੇ ਵੀ ਆਪਣੇ ਸਾਰੇ ਸੂਰਮਿਆਂ ਨੂੰ ਨਾਲ ਇਕੱਠਿਆਂ ਕੀਤਾ ਹੈ।
ਸਭ ਰਾਵਣ ਸੋਚ ਹੈ ਲੜਾਏ, ਫਤਿਹ ਸ਼ਾਹ ਤੋਂ ਕਰ ਅਗਵਾਏ,
ਰਾਜੇ ਸਾਰੇ ਤੁਹਾਡੇ ਨਾਲ ਲੜਨਾ ਚਾਹੁੰਦੇ ਨੇ, ਰਾਜੇ ਫਤਿਹ ਸ਼ਾਹ ਨੂੰ ਆਪਣਾ ਆਗੂ ਬਣਾ ਕੇ, ਉਹਨੂੰ ਆਪਣਾ ਸਿਪਾਹੀ ਸਲਾਰ ਬਣਾ ਕੇ, ਜਸੇਦਾਰ ਬਣਾ ਕੇ, ਇਹ ਸਾਰੇ ਰਾਜੇ ਤੁਹਾਡੇ ਨਾਲ ਹੁਣ ਲੜਨਾ ਚਾਹੁੰਦੇ ਹਨ।
ਨਗਰ ਪੌਂਟੇ ਤੋਂ ਚੜ ਆਵੇ,
ਮਹਾਰਾਜ ਹੁਣੇ ਸਾਰੇ ਪੌਂਟਾ ਸਾਹਿਬ ਚੜ ਕੇ ਆਉਣਗੇ।
ਇਹ ਆਛੀ ਮੁਝ ਬਾਤ ਨਾ ਭਾਵੇ,
ਮਹਾਰਾਜ
ਆਰ ਜਸਵਾਲ ਇਨਕੇ ਸੰਗ ਸੁਪਤ ਹੈ ਜਾਲ, ਨਗਰ ਪਾਮਟੇ ਕੋ ਚਿਆ ਮੈਂ, ਇਹ ਆਛੀ ਮੁਤ ਬਾਤ ਨਾ ਭਾਵੇ।
ਮਹਾਰਾਜ ਜੀ ਸਾਰੇ ਪੌਂਟਾ ਸਾਹਿਬ ਚੜ ਕੇ ਆਉਣਗੇ, ਇਹ ਗੱਲ ਚੰਗੀ ਨਹੀਂ ਹੈ ਕਿ ਸਾਰੇ ਪੌਂਟਾ ਸਾਹਿਬ ਦੇ ਉੱਤੇ ਆ ਕੇ ਸਾਡੇ ਨਗਰ ਤੇ ਚੜਾਈ ਕਰਨ।
ਹਮਰੇ ਨਿਕਟ ਪਰੈ ਨੇ ਖੇਤ,
ਨਗਰ ਵਿਚ ਨੁਕਸਾਨ ਹੋਵੇਗਾ ਕਿਉਂਕਿ ਪੌਂਟਾ ਸਾਹਿਬ ਜਿੱਥੇ ਆਪਾਂ ਰਹਿ ਰਹੇ ਹਾਂ ਇੱਥੇ ਆਪਣੇ ਨੇੜੇ ਕੋਈ ਖੇਤ ਨਹੀਂ ਹੈ, ਕੋਈ ਖੁੱਲਾ ਮੈਦਾਨ ਨਹੀਂ ਹੈ।
ਆਪ ਚਲੋ ਆਗੇ ਸੇਤ
ਕਰਕੇ, ਮਹਾਰਾਜ ਜੀ ਆਪਾਂ ਨੂੰ ਆਪਣੇ ਨਗਰ ਤੋਂ ਬਾਹਰ ਜਾ ਕੇ ਅੱਗੇ ਜਾ ਕੇ ਖੁੱਲੀ ਜਗ੍ਹਾ ਹੋਵੇ, ਖੁੱਲਾ ਮੈਦਾਨ ਹੋਵੇ, ਉੱਥੇ ਚੱਲ ਕੇ ਲੜਨਾ ਚਾਹੀਦਾ।
ਸੁਣ ਕਰ ਸਤਿਗੁਰ ਬਿਪਰਸਰਾ।
ਇਹ ਸੁਣ ਕੇ ਮਹਾਰਾਜ ਜੀ ਨੇ ਭਾਈ ਦਇਆ ਰਾਮ ਨੂੰ ਸਲਾਹ ਆਖੇ, ਦਇਆ ਰਾਮ ਬੜੇ ਸੁੰਦਰ ਬਚਨ ਕਹੇ ਹਨ।
ਸੁਮਤਵੰਤ ਗਨ ਸੁਪਤਨ ਮਾ,
ਸੁਮਤਵੰਤ ਹੈ ਸਿਆਣਾ ਸਾਰੇ ਸੂਰਮਿਆਂ ਦੇ ਵਿਚ,
ਨਿਪੁੰਨ ਬੁੱਧ ਸੰਗਰਾਮ ਕਰਨ ਕੇ,
ਬੁੱਧੀ ਬੜੀ ਨਿਪੁੰਨ ਹੈ ਸੰਗਰਾਮ ਕਰਨ ਵਿਚ, ਯੁੱਧ ਕਰਨ ਵਿਚ ਤੇਰੀ ਬੁੱਧੀ ਨਿਪੁੰਨ ਹੈ।
ਯਥਾ ਰੀਤ ਛਤਰੀ ਤੋਂ ਬਰਨ ਕੇ,
ਹੈ ਤਾਂ ਤੂੰ ਬ੍ਰਾਹਮਣ ਪਰ ਤੇਰੀ ਬਿਰਤੀ ਛਤਰੀਆਂ ਵਾਲੀ ਹੈ, ਸੂਰਮਿਆਂ ਵਾਲੀ ਹੈ।
ਜਿਵੇਂ ਭਾਰਤ ਮੈਂ ਦਰੋਣ ਪਰਵੀਨਾ,
ਜਿਵੇਂ ਮਹਾਭਾਰਤ ਦੇ ਜੰਗ ਵਿਚ ਦਰੋਣਾਚਾਰੀ ਹੈ ਭਾਵੇਂ ਬ੍ਰਾਹਮਣ ਸੀ ਪਰ ਜੰਗ ਦੀ ਨੀਤੀ ਨੂੰ ਉਹ ਜਾਣਦਾ ਸੀ, ਦਰੋਣਾਚਾਰੀ ਜਿਵੇਂ ਬੜਾ ਵਿਦਵਾਨ ਸੀ।
ਅਤੇ ਅਨੇਕ ਸ਼ਤਰੂ ਜਸ ਲੀਨਾ,
ਬੜੇ ਦੁਸ਼ਮਣਾਂ ਨੂੰ ਮਾਰ ਕੇ ਜਸ ਪ੍ਰਾਪਤ ਕੀਤਾ ਹੈ।
ਤਥਾ ਗਰਿੰਦਰਨ ਕੇ ਰਨ ਲੜਬੇ,
ਇਸ ਤਰ੍ਹਾਂ ਇਹਨਾਂ ਪਹਾੜੀ ਰਾਜਿਆਂ ਦੇ ਵਿਚ ਇਹਨਾਂ ਨਾਲ ਲੜਨ ਵਾਸਤੇ ਗੁਰੂ ਘਰ ਦਾ ਦਰੋਣਾਚਾਰੀਆ ਹੈ।
ਬੁੱਧ ਬਲ ਸਾਥ ਕਰੋਰੇ ਪਹਰਬੇ,
ਬੁੱਧੀ ਦੇ ਨਾਲ ਬਲ ਦੇ ਨਾਲ, ਕਿਉਂਕਿ ਕੱਲਾ ਜੰਗਾਂ ਜਿਹੜੀਆਂ ਨੇ ਯੁੱਧ ਜਿਹੜੇ ਨੇ ਕੱਲੇ ਸਰੀਰ ਦੇ ਬਲ ਨਾਲ ਹੀ ਨਹੀਂ ਹੁੰਦੇ, ਬਹੁਤੇ ਯੁੱਧ ਦਿਮਾਗ ਦੀ ਸੁਰਤੀ ਦੇ ਨਾਲ ਵੀ ਲੜੇ ਜਾਂਦੇ ਨੇ। ਬੁੱਧੀ ਦਾ ਬਲ ਵੀ ਚਾਹੀਦਾ, ਬੁੱਧੀ ਦੇ ਬਲ ਤੇ ਸਰੀਰ ਦੇ ਬਲ ਨਾਲ ਇਹਨਾਂ ਨਾਲ ਲੜੋ।
ਨਗਰ ਪਾਉਂਟੇ ਨਿਕਟ ਨਾਲ ਲੜਾਂ,
ਪਾਉਂਟਾ ਸਾਹਿਬ ਦੇ ਨੇੜੇ ਆਪਾਂ ਨਹੀਂ ਲੜਾਂਗੇ।
ਕਹਾ ਤਰਾ ਸ਼ਤਰੂਨ ਤੇ ਡਰੇ,
ਅਸੀਂ ਇਹਨਾਂ ਦੁਸ਼ਮਣਾਂ ਤੋਂ ਡਰਦੇ ਹਾਂ ਕਿ ਆਪਣੇ ਕਿਲੇ ਵਿਚ ਲੜੀਏ, ਅਸੀਂ ਇਹਨਾਂ ਤੋਂ ਕਿਉਂ ਡਰੀਏ, ਕਿਉਂ ਭੈ ਭੀਤ ਹੋਈਏ।
ਕਾਢਾਂਗੇ ਰਣ ਖੰਭ ਅਗਾਰੇ,
ਪਾਉਂਟਾ ਸਾਹਿਬ ਤੋਂ ਅੱਗੇ ਜਾ ਕੇ 5-6 ਕੋਹ ਦੇ ਉੱਤੇ ਅੱਗੇ ਜਾ ਕੇ ਰਣ ਭੂਮੀ ਵਿਚ ਅਸੀਂ ਰਣ ਥੰਭ ਕੱਢਾਂਗੇ।
ਜੈ ਸਮ ਥਲ ਕੇ ਲੈ ਨਿਆਰੇ,
ਬਰਾਬਰ ਜਗ੍ਹਾ ਹੋਵੇ, ਭੰਗਾਣੀ ਦਾ ਮੈਦਾਨ ਚੁਣਿਆ ਜਾਏਗਾ ਲੜਨ ਵਾਸਤੇ, ਕਹਿੰਦੇ ਬਰਾਬਰ ਜਗ੍ਹਾ ਹੋਵੇ, ਇੱਕ ਸਮ ਇੱਕ ਬਰਾਬਰ,
ਆਗਮਨ ਸਮੁਖ ਜਿਤ ਹੋਏ,
ਆਮੋ ਸਾਹਮਣੇ ਦੁਸ਼ਮਣ ਖੜੇ ਹੋਏ ਨਜ਼ਰ ਆਉਣ,
ਦੇਖਿਓ ਪ੍ਰਥਮ ਸੁਰ ਦੀ ਜੈ ਕੋਈ।
ਹਾਂ, ਤੁਹਾਡੇ ਵਿਚ ਸੂਰਮੇ ਬੈਠੇ ਹੋ ਤੁਸੀਂ, ਜੇ ਤੁਹਾਡੇ ਦਿਮਾਗ ਚ ਕੋਈ ਇਹੋ ਜਿਹੀ ਜਗ੍ਹਾ ਤੁਹਾਡੇ ਚ ਕਿਸੇ ਨੇ ਵੇਖੀ ਹੋਵੇ ਜਿੱਥੇ ਮੈਦਾਨ ਹੋਵੇ ਤੇ ਦੁਸ਼ਮਣ ਦਾ ਮੁਕਾਬਲਾ ਕੀਤਾ ਜਾ ਸਕੇ ਤਾਂ ਦੱਸੋ।
ਲੈ ਕਰ ਚੰਮੂ ਸੰਗ ਪ੍ਰਸਥਾਨ,
ਉੱਥੇ ਆਪਣੀਆਂ ਫੌਜਾਂ ਲੈ ਕੇ ਅੱਗੇ ਚੱਲ ਕੇ ਦੁਸ਼ਮਣ ਦਾ ਮੁਕਾਬਲਾ ਕਰੀਏ।
ਆਵਤ ਪਿਕ ਗੁਲਕਾ ਹੱਥੇ ਛਾਨ,
ਆਉਂਦਿਆਂ ਨੂੰ ਵੇਖ ਕੇ ਸਾਹਮਣੇ ਗੋਲੀਆਂ ਦਾ ਸਵਾਦ ਚਖਾਈਏ ਤੁਰਕਾਂ ਇਹਨਾਂ ਪਹਾੜੀਆਂ ਨੂੰ।
ਹਮ ਮੰਡੈ ਤੈ ਜਾਂਗੇ ਅਖਾਰਾ, ਸ਼ਸਤਰ ਸਮੂਹਨ ਕੇਰ ਪਰਾਰਾ,
ਔਰ ਅਸੀਂ ਜਾ ਕੇ ਉੱਥੇ ਜੰਗ ਲੜੀਏ, ਰਣ ਮੰਡੀਏ, ਔਰ ਰਣ ਮੰਡ ਕੇ ਜੰਗ ਦਾ ਅਖਾੜਾ ਰਚ ਕੇ ਸਾਹਮਣੇ ਹੋ ਕੇ ਪਹਾੜੀਆਂ ਦੇ ਉੱਤੇ ਸ਼ਸਤਰ ਚਲਾਈਏ, ਦੁਸ਼ਮਣਾਂ ਤੇ ਚਲਾਈਏ ਸ਼ਸਤਰ।
ਲੜਤ ਪਰਾਵੇ ਡਰ ਤਰ ਚੀਤ,
ਲੜਦਿਆਂ ਲੜਦਿਆਂ ਡਰ ਕੇ ਨਾ ਪਹਾੜੀਆਂ ਨੂੰ ਭਾਜਣਾ ਪੈ ਜਾਣ, ਔਰ ਡਰ ਕੇ ਰਣ ਭੂਮੀ ਛੱਡ ਕੇ ਦੌੜ ਜਾਣ।
ਨਾ ਤਾਂ ਸੰਘਾਰ ਹੈ ਪ੍ਰਾਪਤ ਜੀਤ,
ਜੇ ਦੌੜ ਗਏ ਤਾਂ ਠੀਕ, ਜੇ ਨਾ ਦੌੜੇ ਤੇ ਉਸੇ ਰਣ ਭੂਮੀ ਦੀ ਮਿੱਟੀ ਵਿਚ ਉਨ੍ਹਾਂ ਦੇ ਸਰੀਰ ਗਰਕ ਕਰਕੇ ਰੱਖ ਦਿਆਂਗੇ।
ਸੁਣ ਕਿਰਪਾਲ ਮਾਤੁਲ ਗੁਰ ਕੇਰਾ,
ਮਹਾਰਾਜ ਜੀ ਦੇ ਬਚਨ ਸੁਣ ਕੇ ਮਾਮਾ ਕਿਰਪਾਲ ਚੰਦ ਜੀ ਬੋਲੇ,
ਸਭਾ ਮਜਾਰ ਕਯੋ ਤਿਸ ਮੇਰਾ,
ਸਾਰੀ ਸਭਾ ਚ ਮਾਮਾ ਕਿਰਪਾਲ ਚੰਦ ਜੀ ਬੜੇ ਸਿਆਣੇ ਦੂਰਦੇਸ਼ੀ ਨੇ, ਉਹ ਬੋਲੇ ਕਹਿਣ ਲੱਗੇ,
ਹਲ ਪੰਘਾਈ ਕੋ ਜੈ ਨਿਕਾ, ਕਿਤ ਹੀ ਆਮਨ ਹੋਏ ਰਿਪਈ ਕਾ।
ਕਹਿਣ ਲੱਗੇ ਮਹਾਰਾਜ ਜੀ, ਜਿਹੜਾ ਪੰਘਾਣੀ ਦੀ ਜਗ੍ਹਾ ਹੈ, ਪੰਘਾਣੀ ਦਾ ਜਿਹੜਾ ਸਥਾਨ ਹੈ, ਮੈਦਾਨ ਹੈ, ਉਧਰੋਂ ਹੀ ਦੁਸ਼ਮਣਾਂ ਨੇ ਆਉਣਾ, ਉਧਰੋਂ ਹੀ ਪਹਾੜੀਆਂ ਨੇ ਚੜ ਕੇ ਆਉਣਾ, ਉਧਰੋਂ ਹੀ ਰਸਤਾ ਸੀ ਉਸ ਸਮੇਂ ਕਿ ਉਧਰੋਂ ਮਹਾਰਾਜ ਜੀ ਉਹਨਾਂ ਨੇ ਚੱਲ ਕੇ ਆਉਣਾ ਹੈ।
ਬਹਿ ਨਦੀ ਇੱਕ ਨਾਮ ਗਿਰੀ ਹੈ,
ਉੱਥੇ ਮਹਾਰਾਜ ਜੀ ਪੰਘਾਣੀ ਦੇ ਮੈਦਾਨ ਦੇ ਇੱਕ ਪਾਸੇ ਇੱਕ ਗਿਰੀ ਨਾਮਕ ਨਦੀ ਵਗਦੀ ਹੈ,
ਤਿਸ ਦੂਜੇ ਰਵ ਸੁੱਤਾ ਧਰੀ ਹੈ,
ਔਰ ਉਹਦੇ ਦੂਜੇ ਪਾਸੇ ਜਮੁਨਾ ਨਦੀ ਵਗਦੀ ਹੈ।
ਰਾਜਪੁਰਾ ਤੈ ਪਰੈ ਸੋ ਨਗਰਾ,
ਔਰ ਉੱਥੇ ਜਿਹੜਾ ਨਗਰ ਹੈ ਉਸ ਨਗਰ ਦਾ ਨਾਂ ਹੈ ਰਾਜਪੁਰਾ। ਇੱਕ ਰਾਜਪੁਰਾ ਆਪਣੇ ਲਾਗੇ ਹੈ, ਆ ਰਾਜਪੁਰਾ ਉੱਥੇ ਪੰਘਾਣੀ ਦੇ ਮੈਦਾਨ ਦੇ ਨੇੜੇ ਜਿੱਥੇ ਅੱਜ ਕੱਲ ਮਹਾਰਾਜ ਜੀ ਦਾ ਸਥਾਨ, ਉੱਥੇ ਨੇੜੇ ਸੀ ਉਹ ਨਗਰ। ਕਹਿੰਦੇ ਮਹਾਰਾਜ, ਨੇੜੇ ਜਿਹੜਾ ਨਗਰ ਹੈ ਉਹ ਰਾਜਪੁਰਾ ਹੈ, ਉਹਦੇ ਥੱਲੇ ਲੜਨ ਵਾਸਤੇ ਖੁੱਲਾ ਮੈਦਾਨ ਹੈ, ਖੁੱਲੀ ਜਗ੍ਹਾ ਹੈ।
ਸ਼੍ਰੀ ਜਗ ਗੁਰੂ ਕਾਡੋ ਰਣ ਥੰਬਾ,
ਹੇ ਜਗਤ ਗੁਰੂ ਜੀ, ਉੱਥੇ ਚੱਲ ਕੇ ਆਪ ਦੀ ਰਣ ਥੰਬ ਗੱਡੋ, ਉੱਥੇ ਜੰਗ ਦਾ ਥੰਬ ਗੱਡ ਕੇ ਜੰਗ ਦਾ ਆਗਾਜ਼ ਕਰੋ।
ਤਹਾਂ ਪਿਕੋ ਸੰਗਰਾਮ ਇਹ ਚੰਬਾ,
ਉੱਥੇ ਸੰਗਰਾਮ ਹੋਵੇਗਾ ਬੜਾ ਅਚੰਬਾ, ਹੈਰਾਨ ਕਰ ਦੇਣ ਵਾਲਾ ਐਸਾ ਯੁੱਧ ਹੋਵੇਗਾ ਜਿਸ ਯੁੱਧ ਨੂੰ ਵੇਖ ਕੇ ਦੁਸ਼ਮਣ ਆਪਣੀਆਂ ਉਂਗਲਾਂ ਦੰਦਾਂ ਥੱਲੇ ਲੈ ਕੇ ਚੱਬਣਗੇ।
ਨਗਰ ਪਾਵਟਾ ਤਜ ਖੱਟ ਕੋਸ,
ਪਾਵਟਾ ਸਾਹਿਬ ਤੋਂ ਤਕਰੀਬਨ 6 ਕੋਹ ਦੀ ਵਾਟ ਦੇ ਉੱਤੇ ਉਹ ਨਗਰ ਹੈ।
ਤੈ ਤਿਰੋਏ ਹਤੋਰੇ ਪਰੋਸ,
6 ਕੋਹ ਦੇ ਉੱਤੇ ਉਹ ਮੈਦਾਨ ਹੈ। ਉਸ ਭੰਗਾਣੀ ਦੇ ਮੈਦਾਨ ਵਿਚ ਚੱਲ ਕੇ ਮਹਾਰਾਜ ਜੀ ਦੁਸ਼ਮਣ ਨੂੰ ਮਾਰੋ, ਰੋਸ ਕਰਕੇ ਦੁਸ਼ਮਣ ਦਾ ਹੱਲਾ ਰੋਕੋ। ਇਹ ਸੁਣ ਕੇ ਗੁਰੂ ਕਲਗੀਧਰ ਜੀ ਦੇ ਮਾਮਾ ਕਿਰਪਾਲ ਚੰਦ ਜੀ ਇਸ ਵਿਚਾਰ ਨੂੰ ਸਲਾਹਿਆ ਹੈ ਔਰ ਭੰਗਾਣੀ ਦੇ ਜੰਗ ਵੱਲ ਸਤਿਗੁਰੂ ਜੀ ਭੰਗਾਣੀ ਦੇ ਮੈਦਾਨ ਵੱਲ ਚੱਲੇ ਨੇ। ਉਧਰੋਂ ਰਾਜਾ ਫਤਿਹ ਸ਼ਾਹ ਸ੍ਰੀਨਗਰ ਤੋਂ ਆਪਣਾ ਬਹੁਤ ਵੱਡਾ ਭਾਰੀ ਦਲ ਲੈ ਕੇ ਚੜਿਆ। ਜਿਵੇਂ ਜੰਗ ਸ਼ੁਰੂ ਹੋ ਰਿਹਾ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਗੁਰੂ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇਖੇ ਮਾਂ। ਸਾਧ ਸੰਗਤ ਜੀ, ਕੱਲ ਤੋਂ 10 ਤਰੀਕ ਤੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਠ ਬੋਧ ਸਮਾਗਮ ਹੋ ਰਹੇ ਨੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਦੇ ਦੀਵਾਨ ਹਾਲ ਵਿਚ। ਉਰੇ ਪਾਠ ਬੋਧ ਸਮਾਗਮ ਪੰਥ ਦੀ ਸਰਮੌਰ ਸੰਪਰਦਾ ਦਮਦਮੀ ਟਕਸਾਲ ਵੱਲੋਂ, ਪਿੰਡਰਾ ਵਾਲੇ ਮਹਾਂਪੁਰਖਾਂ ਵੱਲੋਂ, ਮਹਿਤੇ ਚੌਂਕ ਵੱਲੋਂ ਹੋ ਰਹੇ ਨੇ ਔਰ ਇਹਦੇ ਵਿਚ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਥਿਆ ਕਰਾਈ ਜਾਵੇਗੀ। ਬਹੁਤ ਸਾਰੀਆਂ ਸੰਗਤਾਂ ਵੱਲੋਂ ਫਾਰਮ ਭਰ ਕੇ ਦੇ ਦਿੱਤੇ ਗਏ ਨੇ, ਕਈ ਫਾਰਮ ਲੈ ਗਏ ਨੇ ਘਰਾਂ ਵਿਚ ਪਰ ਹਾਲੇ ਤੱਕ ਜਮ੍ਹਾਂ ਨਹੀਂ ਕਰਵਾ ਕੇ ਗਏ, ਉਹ ਜਮ੍ਹਾਂ ਕਰਵਾ ਜਾਣ। ਜਿਨ੍ਹਾਂ ਨੇ ਫਾਰਮ ਨਹੀਂ ਭਰੇ ਔਰ ਸੰਥਿਆ ਸਮਾਗਮ ਚ ਹਾਜ਼ਰੀਆਂ ਭਰਨੀਆਂ ਚਾਹੁੰਦੇ ਨੇ ਉਹ ਹੈਡ ਗ੍ਰੰਥੀ ਸਾਹਿਬ ਦੇ ਦਫ਼ਤਰ ਚੋਂ ਫਾਰਮ ਲੈ ਲੈਣ ਔਰ ਫਾਰਮ ਭਰ ਕੇ ਦਫ਼ਤਰ ਵਿਚ ਜਮ੍ਹਾਂ ਕਰਾ ਦੇਣ ਔਰ ਪਾਠ